and dryer, energy saver, energy star. The TV section is Sony, Samsung, Panasonic, Sharp. Her size se her brand da TV. With the lowest prices in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828. 905-450-2828.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰ ਬੈਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟਸ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647429 ਚਾਲੀ ਚਾਲੀ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਥੈਂਕ ਯੂ
416-917-1456 416-917-1456 ਰਾਜਪਾਲ ਬਰਾੜ
ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ 1% 2% 5% ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਾਰੰਟੀ
ਜੇਕਰ ਤੁਸੀਂ ਵੀ ਇਨੀ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਰੀਮੈਕਸ ਸਪੈਸ਼ਲਿਸਟ ਚਰਨਜੀਤ
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
First, second, third mortgage, home equity, business loan, debt consolidation, refinance, rent to own le. Call karo Devinder Pawar nu 647-988-8731-647-988-8731.
Je nahi hona khajjal khwar, ta call karo
Devinder Pawar.
Jekar ek var ina tuhadi file vekh ke haan keh ditti, ta apne vaade te hamesha khare utar dehan. License number 10845, independently owned and operated.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਛੁੱਟੀਆਂ ਆ ਰਹੀਆਂ ਅੱਗੇ ਅਤੇ ਉੱਧਰੋਂ ਅੱਜ ਵੀ ਛੁੱਟੀ ਕਰਤੀ ਆ ਮੌਸਮ ਨੇ। ਮਾਈਨਸ ਦੇ ਵਿੱਚ ਟੈਂਪਰੇਚਰ ਆ ਜੀ ਅਤੇ ਸਟੋਰਮ ਦੀ ਪੂਰੀ ਤਿਆਰੀ ਆ ਅਤੇ ਇਸ ਕਰਕੇ ਬਚ ਬਚਾ ਕੇ ਹੀ ਘਰਾਂ ਨੂੰ ਪਹੁੰਚ ਜਿਓ ਤੁਸੀਂ ਦੋਸਤੋ। ਰੇਡੀਓ ਸਾਡਾ ਔਨ ਰੱਖਿਓ, ਪਰ ਆਪਾਂ ਹਲਕੀਆਂ ਫੁਲਕੀਆਂ ਗੱਲਾਂ ਕਰਨੀਆਂ, ਪਰ ਕਰਨੀਆਂ ਇੱਕ ਖਾਸ ਵਿਸ਼ੇ 'ਤੇ ਆ। ਸਾਡੀ ਮਾਨਸਿਕਤਾ 'ਤੇ ਗੱਲਾਂ ਕਰਨੀਆਂ ਨੇ ਅੱਜ ਆਪਾਂ। ਮਾਨਸਿਕਤਾ ਬਰੈਂਪਟਨ ਸ਼ਹਿਰ ਦੇ ਵਿੱਚ, ਅਤੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਸ਼ਾਇਦ ਨਾ ਪਤਾ ਹੋਵੇ, ਕਿਉਂਕਿ ਆਪਣਾ ਧਿਆਨ ਜਿਹੜਾ ਹੈਗਾ ਉਹ ਕੰਮਾਂ ਕਾਰਾਂ ਵੱਲ ਨਹੀਂ ਰਹਿੰਦਾ ਜ਼ਿਆਦਾ, ਅਤੇ ਜਾਂ ਫਿਰ ਰੇਡੀਓ 'ਤੇ ਇੱਧਰਲੀਆਂ ਉੱਧਰਲੀਆਂ ਗੱਲਾਂ ਸੁਣਦੇ ਰਹਿੰਦੇ ਆਪਾਂ, ਪੰਜਾਬ ਦੀਆਂ ਇੱਧਰਲੀਆਂ ਉੱਧਰਲੀਆਂ। ਅਤੇ ਪਰ ਇਹ ਗੱਲ ਆ ਜਿਹੜੀ ਸਾਡੇ ਸ਼ਹਿਰ ਦੀ ਆ, ਤੁਸੀਂ ਹੈਰਾਨ ਹੋਵੋਗੇ ਮੇਰੀ ਗੱਲ ਸੁਣ ਕੇ। ਬਈ ਇਹ ਨਾ ਸਿਟੀ ਦੀ ਮੀਟਿੰਗ ਸੀ ਅਤੇ ਇੱਥੇ ਸੈਂਕੜਿਆਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਸੀ ਸਿਟੀ ਹਾਲ ਦੇ ਵਿੱਚ। ਮੈਨੂੰ ਮੇਰੇ ਦੋਸਤ ਨੇ ਹਰਬੰਸ ਸਿੰਘ ਸਰੋਕਾਰਾਂ ਦੀ ਆਵਾਜ਼ ਵਾਲੇ, ਉਹ ਕਹਿੰਦੇ ਤੈਨੂੰ ਕੁਛ ਪਤਾ ਨਹੀਂ ਲੱਗਿਆ ਸ਼ਹਿਰ ਦੇ ਵਿੱਚ ਕੀ ਹੋਇਆ? ਮੈਂ ਕਹਿੰਦੀ ਮੈਨੂੰ ਆਮ ਤਾਂ ਪਤਾ ਹੁੰਦਾ ਕੋਈ ਖਾਸ ਗੱਲ? ਕਹਿੰਦੇ ਖਾਸ ਦੇ ਵਿੱਚੋਂ ਵੀ ਖਾਸ ਗੱਲ ਆ, ਕਹਿੰਦੇ ਵੀ ਪਹਿਲੀ ਵਾਰੀ ਸ਼ਹਿਰ ਦੀ ਮੀਟਿੰਗ ਦੇ ਵਿੱਚ ਇੰਨੇ ਸੈਂਕੜੇ ਬੰਦੇ ਇਕੱਠੇ ਹੋਏ, ਤੂੰ ਸੁੱਤਾ ਪਿਆ ਸੀ? ਮੈਂ ਕਹਿੰਦੀ ਮੈਂ ਸੁੱਤਾ ਨਹੀਂ, ਮੈਂ ਜਾਗਦਾ ਹੀ ਸੀਗਾ। ਕਹਿੰਦੇ ਉਹ ਤਾਂ 4 ਵਜੇ ਤਾਂ ਹੀ ਜਾਗਦੇ ਸੀ ਲੋਕ, ਸਵੇਰ ਦੇ 4 ਵਜੇ ਤਾਂ ਹੀ ਮੀਟਿੰਗ ਚੱਲਦੀ ਰਹੀ ਅਤੇ CBC ਨੇ ਖਬਰਾਂ ਲਾਤੀਆਂ ਬਈ ਬਰੈਂਪਟਨ ਦੇ ਵਿੱਚ ਐਂ ਜੇ ਕੁਛ ਹੋ ਰਿਹਾ, ਆਹ ਕੁਛ ਚੱਲ ਰਿਹਾ। ਅਤੇ ਮੈਂ ਜਦੋਂ ਫਿਰ ਖਬਰਾਂ ਫਰੋਲ ਕੇ ਦੇਖੀਆਂ ਅਤੇ ਮੈਨੂੰ ਹੈਰਾਨੀ ਬਹੁਤੀ ਨਹੀਂ ਹੋਈ, ਕਿਉਂਕਿ ਮੈਨੂੰ ਮਾਨਸਿਕਤਾ ਬਾਰੇ ਅੰਦਾਜ਼ਾ ਹੈਗਾ ਆਪਣੇ ਲੋਕਾਂ ਦੀ। ਅਤੇ ਹੈਰਾਨੀ ਹੋਈ ਪਰ ਇੰਨੀ ਜ਼ਿਆਦਾ ਹੈਰਾਨੀ ਨਹੀਂ ਹੋਈ। ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਸਿੰਪਲ ਜਿਹਾ, ਜੇ ਤੁਸੀਂ ਮੈਨੂੰ ਟੈਕਸਟ ਵੀ ਕਰ ਸਕਦੇ ਹੋਏ ਜਾਂ ਨਾ ਵੀ ਕਰ ਸਕਦੇ ਹੋਏ, ਕਾਲ ਕਰ ਸਕਦੇ ਹੋਏ ਕਰ ਲਿਓ, ਨਾ ਵੀ ਕਰ ਸਕਦੇ ਹੋ, ਬਸ ਆਪਣੇ ਮਨ 'ਚ ਹੀ ਸੋਚ ਲਿਓ ਆਂਸਰ। ਮੈਨੂੰ ਵੈਸੇ ਤੁਹਾਡੇ ਆਂਸਰ ਦਾ ਪਤਾ, ਸੋਚ ਲਿਓ ਥੋੜ੍ਹਾ ਜਿਹਾ ਨਿਸ਼ਚਿੰਤ ਹੋ ਕੇ। ਵੀ ਤੁਹਾਨੂੰ ਮੇਰਾ ਤਾਂ ਪਤਾ ਦੋਸਤੋ, ਮੈਂ ਹੈਗਾ ਨੋਨ ਰਿਲੀਜੀਅਸ ਬੰਦਾ, ਪਰ ਮੈਂ ਜ਼ਰੂਰ ਕਹਿੰਦਾ ਹੁੰਦਾ, ਕਿਉਂਕਿ ਨੋਨ ਰਿਲੀਜੀਅਸ ਦਾ ਮਤਲਬ ਇਹ ਨਹੀਂ ਹੈ ਵੀ ਮੈਂ ਸਤਿਕਾਰ ਨਹੀਂ ਕਰਦਾ। ਮੈਂ ਸਾਰੇ ਧਰਮ ਵਾਲਿਆਂ ਦਾ ਪੂਰਾ ਸਤਿਕਾਰ ਕਰਦਾ। ਮੇਰੇ ਦੋਸਤ ਮਿੱਤਰ ਹਿੰਦੂਆਂ 'ਚੋਂ ਵੀ ਨੇ, ਮੁਸਲਮਾਨਾਂ 'ਚੋਂ ਵੀ ਨੇ, ਈਸਾਈਆਂ 'ਚੋਂ ਨੇ, ਸਰਦਾਰਾਂ ਦੇ ਵਿੱਚ ਤਾਂ ਹੈਗੀ ਨੇ ਕਿਉਂਕਿ ਪੰਜਾਬ ਦੇ ਵਿੱਚੋਂ ਆ। ਮੈਂ ਪੂਰਾ ਸਤਿਕਾਰ ਕਰਦਾ, ਮੈਂ ਰਿਸਪੈਕਟ ਕਰਦਾ ਉਹਨਾਂ ਦੀ। ਮੈਂ ਰਿਲੀਜੀਅਸ ਜਿਹੜੀਆਂ ਕਿਤਾਬਾਂ ਨੇ, ਗ੍ਰੰਥ ਨੇ, ਮੈਂ ਪੜ੍ਹਦਾ ਰਹਿੰਦਾ, ਮੈਂ ਬਹੁਤ ਇੰਜੋਏ ਕਰਦਾ ਉਹਨਾਂ ਨੂੰ। ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਵੀ ਜਿਹੜੇ ਜ਼ਿਆਦਾ ਰਿਲੀਜੀਅਸ ਲੋਕ ਨੇ ਉਹ ਨਹੀਂ ਪੜ੍ਹਦੇ ਆਪੋ ਆਪਣੇ ਲਿਟਰੇਚਰ ਨੂੰ। ਮੈਂ ਤੁਹਾਨੂੰ ਇੱਕ ਸਵਾਲ ਕਰਨ ਲੱਗਿਆ, ਬਈ ਇੱਕ ਸ਼ਹਿਰ ਆ ਜੀ, ਉਹ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਦਾ ਕੋਈ ਹਿੱਸਾ, 4 ਗੁਰਦੁਆਰੇ ਨੇ, 4 ਮੰਦਰ ਨੇ, 1-2 ਉੱਥੇ ਚਰਚਿਜ਼ ਨੇ, ਅਤੇ ਅਲੱਗ ਅਲੱਗ ਧਰਮਾਂ ਨੂੰ ਮੰਨਣ ਵਾਲੇ ਲੋਕ ਨੇ। ਜੇ ਉੱਥੇ ਬੁੱਧ ਧਰਮ ਵਾਲਾ ਆ ਕੇ ਬੰਦਾ ਆਪਣਾ ਕੋਈ ਧਾਰਮਿਕ ਸਥਾਨ ਖੋਲ੍ਹ ਦਿੰਦਾ ਜਾਂ ਕੋਈ ਇਸਲਾਮ ਵਾਲਾ ਆ ਕੇ ਆਪਣੀ ਮਸਜਿਦ ਖੋਲ੍ਹ ਦਿੰਦਾ, ਅਤੇ ਉਹਦੇ ਨਾਲ ਫਰਕ ਪੈ ਜੂਗਾ ਕੋਈ? ਬਸ ਆਪਣੇ ਮਨ 'ਚ ਹੀ ਸੋਚ ਲਿਓ ਬਈ 4-5 ਗੁਰਦੁਆਰੇ ਨੇ ਇੱਕ ਸ਼ਹਿਰ ਦੇ ਵਿੱਚ, 4-5 ਉੱਥੇ ਮੰਦਰ ਨੇ, 1-2 ਚਰਚਿਜ਼ ਵੀ ਨੇ, ਜਾਂ ਚਲੋ ਐਂ ਸਮਝ ਲਓ ਵੀ 4-5 ਮੰਦਰ ਨੇ, 4-5 ਗੁਰਦੁਆਰੇ ਨੇ, 3-4 ਮਸਜਿਦਾਂ ਨੇ, ਇੱਕ ਚਰਚ ਵਾਲਾ ਈਸਾਈ ਉੱਥੇ ਆ ਕੇ ਇੱਕ ਆਪਣੀ ਚਰਚ ਖੋਲ ਦਿੰਦਾ, ਜਾਂ ਜੈਨ ਧਰਮ ਵਾਲਾ ਆਪਣਾ ਵੀ ਕੋਈ ਛੋਟਾ ਜਿਹਾ ਮੰਦਿਰ ਖੋਲ ਦਿੰਦਾ, ਜਾਂ ਕੋਈ ਉੱਥੇ ਤਰਕਸ਼ੀ ਲਾ ਕੇ ਕੋਈ ਆਪਦਾ ਸੈਂਟਰ ਆਫ ਇਨਕੁਆਇਰੀ ਖੋਲ ਦਿੰਦਾ, ਆਪਦਾ ਕੋਈ ਉਹ ਕੋਈ ਕੋਈ ਬਿਲਡਿੰਗ ਖੋਲ ਦਿੰਦਾ ਜਿਹਦਾ ਨਾਂ ਉਹ ਸੈਂਟਰ ਆਫ ਇਨਕੁਆਇਰੀ ਰੱਖ ਦਿੰਦੇ ਨੇ, ਕੋਈ ਫਰਕ ਪੈਂਦਾ? ਬਸ ਇਹਦਾ ਆਂਸਰ ਆਪੇ ਹੀ ਸੋਚ ਲਿਓ। ਹਾਂ, ਜੇ 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 ਇੱਕ ਜੇ ਜਿਹੜੀ ਕੋਈ ਆਈਡੀਅਲਿਸਟਿਕ ਸੁਸਾਇਟੀ ਹੋਵੇ, ਆਦਰਸ਼ ਸਮਾਜ ਜਿਹਨੂੰ ਕਹਿੰਦੇ ਹਾਂ, ਆਦਰਸ਼ ਸਮਾਜ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ, ਇਹ ਤਾਂ ਮੈਂ ਤੁਹਾਨੂੰ ਇਸ ਸਮਾਜ ਦੀ ਗੱਲ ਕਰ ਰਿਹਾ ਨਾ, ਆਦਰਸ਼ ਸਮਾਜ ਦੇ ਵਿੱਚ ਜੇ ਕੋਈ ਕਹੇ ਬਈ ਦੇਖੋ ਸਾਨੂੰ ਬਹੁਤ ਪ੍ਰੋਬਲਮਸ ਨੇ, ਬਈ ਭੀੜ ਭੜੱਕਾ ਹੈਗਾ ਅਤੇ ਟ੍ਰੈਫਿਕ ਹੁੰਦਾ, ਧਾਰਮਿਕ ਸਥਾਨਾਂ ਸਥਾਨ ਜਦੋਂ ਹੁੰਦੇ ਨੇ ਅਤੇ ਉੱਥੇ ਟ੍ਰੈਫਿਕ ਵੱਧ ਜਾਂਦਾ, ਤਾਂ ਆਈਡੀਅਲ ਸੁਸਾਇਟੀ ਦੇ ਵਿੱਚ ਲੋਕ ਕੀ ਕਰਦੇ ਨੇ, ਉੱਥੇ ਜ਼ੋਨਿੰਗ ਹੁੰਦੀ ਅੱਡ ਅੱਡ, ਜਿਵੇਂ ਇੰਡਸਟਰੀਜ਼ ਦੀ ਜ਼ੋਨਿੰਗ ਆ, ਲਾਈਟ ਇੰਡਸਟਰੀਅਲ ਆ, ਹੈਵੀ ਇੰਡਸਟਰੀਅਲ ਹੈਗਾ, ਕਮਰਸ਼ੀਅਲ ਜ਼ੋਨਿੰਗ ਆ, ਰੈਜ਼ੀਡੈਂਸ਼ੀਅਲ ਵੀ ਮੀਡੀਅਮ ਡੈਂਸਟੀ, ਹਾਈ ਡੈਂਸਟੀ, ਲੋ ਡੈਂਸਟੀ ਜ਼ੋਨਿੰਗ ਆ, ਅਤੇ ਉੱਥੇ ਫਿਰ ਲੋਕ ਕੀ ਹੁਣ ਆਦਰਸ਼ਿਕ ਸਮਾਜ 'ਚ ਕੀ ਹੁੰਦਾ, ਉੱਥੇ ਲੋਕ ਕਹਿ ਦਿੰਦੇ ਨੇ ਚਲੋ ਯਾਰ ਇੱਕ ਪਰਲੇ ਥਾਂ 'ਤੇ ਨਾ ਤੁਹਾਨੂੰ ਬਈ ਇੱਕ ਥਾਂ ਐਲੋਕੇਟ ਕਰ ਦਿੰਦੇ ਜਿੱਥੇ ਸਾਰੇ ਰਿਲੀਜੀਅਨਸ ਵਾਲੇ ਆਪਣੇ ਮਸਜਿਦ, ਚਰਚ, ਮੰਦਰ, ਗੁਰਦੁਆਰੇ, ਕੋਈ ਵੀ ਕੁਛ ਖੋਲ੍ਹ ਲਓ, ਕਿਸੇ ਨੂੰ ਕੀ ਇਤਰਾਜ਼ ਹੋਣਾ, ਆਪੋ ਆਪਣੇ ਰੱਬ ਭਗਵਾਨ ਅੱਲਾ ਵਾਹਿਗੁਰੂ ਦੀ ਪੂਜਾ ਪਾਜਾ ਕਰ ਲਓ ਤੁਸੀਂ, ਕੋਈ ਚੱਕਰ ਨਹੀਂ। ਹਾਂ, ਇਹ ਗੱਲ ਵੱਖਰੀ ਆ ਵੀ ਭਾਵੇਂ ਸਾਰੇ ਧਰਮ ਵਾਲੇ ਕਹਿੰਦੇ ਆ ਵੀ ਰੱਬ ਬੰਦੇ ਦੇ ਅੰਦਰ ਵੱਸਦਾ, ਅੰਦਰ ਵੱਸਦਾ ਤਾਂ ਬਾਹਰ ਦੇਖਣ ਦੀ ਲੋੜ ਹੀ ਕੋਈ ਨਹੀਂ, ਫਿਰ ਤਾਂ ਅੰਦਰ ਝੱਕ ਹੀ ਜਾਓ ਸਾਰਾ ਦਿਨ ਆਪਣੇ। ਅੱਛਾ, ਵੈਸੇ ਸਾਰੇ ਇਹੀ ਕਹਿੰਦੇ ਨੇ ਬਈ ਰੱਬ ਬੰਦੇ 'ਚ ਵੱਸਦਾ, ਜੇ ਰੱਬ ਬੰਦੇ 'ਚ ਵੱਸਦਾ ਤਾਂ ਬੰਦਾ ਹੀ ਰੱਬ ਹੋ ਗਿਆ ਫਿਰ। ਇਹ ਸਾਰੀਆਂ ਗੱਲਾਂ ਸੋਚਿਓ ਤੁਸੀਂ, ਤੁਹਾਨੂੰ ਇਹ ਐਵੇਂ ਲੱਗਣਗੀਆਂ, ਪਰ ਇਹ ਐਵੇਂ ਨਹੀਂ ਦੋਸਤੋ। ਆਪਾਂ ਉਸ ਸ਼ਹਿਰ 'ਚ ਰਹਿ ਰਹੇ ਹਾਂ ਜਿੱਥੋਂ ਦੇ ਲੋਕ, ਮੈਜੋਰਿਟੀ ਆਫ ਪੀਪਲ, ਮਾਫ਼ੀ ਚਾਹੁੰਦਾ ਪਹਿਲਾਂ ਹੀ ਮੈਂ, ਜਿੱਥੋਂ ਦੇ ਮੈਜੋਰਿਟੀ ਆਫ ਪੀਪਲ ਨੇ ਨਾ ਜਿਹੜੇ, ਉਹ ਇੰਨੇ ਕੁ ਸਮਾਜਿਕ ਪੱਖ ਨੂੰ ਇੰਨਾ ਕੁ ਨੈਗਲੈਕਟ ਕਰਦੇ ਨੇ, ਸੁਸਾਇਟੀ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦੇ, ਸਾਂਝੇ ਕੰਮਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ, ਨਿਕੰਮੇ ਨੇ ਇਸ ਪੱਖ ਤੋਂ ਬਿਲਕੁਲ, ਆਪੋ ਆਪਣੇ ਢਿੱਡਾਂ ਵੱਲ, ਆਪੋ ਆਪਣੇ ਧਰਮ ਬਾਰੇ, ਆਪੋ ਆਪਣੇ ਕਮਿਊਨਿਟੀ ਬਾਰੇ ਇੰਨੇ ਚਿੰਤਤ ਨੇ ਵੀ ਉਹਨਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਨਹੀਂ। ਮੈਂ ਬ੍ਰੈਂਪਟਨ ਦੇ ਲੋਕਾਂ ਦੀ ਗੱਲ ਕਰ ਰਿਹਾ, ਜੇ ਬ੍ਰੈਂਪਟਨ ਦੇ ਲੋਕਾਂ ਨੂੰ ਕੋਈ ਕਹੇ ਆਓ ਦੋਸਤੋ ਆਪਾਂ ਰਲ ਕੇ ਮੀਟਿੰਗ ਕਰੀਏ, ਕੋਈ ਸੈਮੀਨਾਰ ਕਰੀਏ, ਕਿਤੇ ਇਕੱਠੇ ਹੋ ਜਾਈਏ, ਇੰਨੀ ਇੱਥੇ ਗੈਂਗਵਾਰ ਵੱਧ ਚੁੱਕੀ ਹੈ, ਇੰਨਾ ਡਰੱਗ ਦਾ ਇਸ਼ੂ ਆ, 50 ਤੋਂ ਉੱਤੇ ਤੁਹਾਡੇ ਲੀਗਲ ਵੀਡ ਦੀਆਂ ਦੁਕਾਨਾਂ ਖੁੱਲੀਆਂ, ਨਾਲ ਹੀ ਡੇ ਕੇਅਰ ਸੈਂਟਰ ਆ, ਨਾਲ ਹੀ ਟਿਊਸ਼ਨ ਸੈਂਟਰ ਆ, ਨਾਲ ਹੀ ਇੱਥੇ ਭੰਗ ਦੀ ਦੁਕਾਨ ਖੁੱਲ੍ਹੀ ਹੋਈ ਆ, ਸ਼ਰਾਬ ਇੱਥੇ ਸਭ ਤੋਂ ਵੱਧ ਵਿਕਦੀ ਆ, ਵੀ ਆਓ ਆਪਾਂ ਥੋੜ੍ਹਾ ਜਿਹਾ ਮਤਲਬ ਦੇਖੀਏ, ਕੋਈ ਨਾ ਕੋਈ ਸੋਚ ਵਿਚਾਰ ਕਰੀਏ। ਬਿਲਕੁਲ ਨਹੀਂ ਆਉਂਦੇ, ਬਿਲਕੁਲ ਵੀ ਨਹੀਂ ਆਉਂਦੇ, ਕਿਉਂ ਕਿ ਲੋ ਐਵੇਂ ਬੋਲੀ ਜਾਂਦੇ ਆ, ਟ੍ਰੈਫਿਕ ਦੀ ਪ੍ਰੋਬਲਮ, ਇੰਸ਼ੋਰੈਂਸ ਦੀਆਂ ਪ੍ਰੋਬਲਮਸ ਦੇ ਉੱਤੇ, ਆਟੋ ਇੰਸ਼ੋਰੈਂਸ ਦੇ ਕਿੰਨੇ MP ਬਣ ਗਏ, ਕਿੰਨੇ MPP ਬਣ ਗਏ, ਹੋਸਪਿਟਲਸ ਵਾਲੇ ਮੁੱਦੇ ਦੇ ਉੱਤੇ ਕਿੰਨੀਆਂ ਚੋਣਾਂ ਹੋ ਗਈਆਂ, ਯੂਨੀਵਰਸਿਟੀ ਵਾਲੇ ਮੁੱਦੇ ਦੇ ਉੱਤੇ ਪਤਾ ਨਹੀਂ ਕਿੰਨੇ ਕਿੰਨੇ ਲੱਖਾਂ ਡਾਲਰ ਆ ਜਿਹੜੇ ਉਹ ਖਪਾ ਦਿੱਤੇ ਗਏ, ਕੰਸਲਟੈਂਟਸ ਨੂੰ ਦੇ ਦਿੱਤੇ ਗਏ, ਸਾਡੇ ਲੋਕ ਕਦੇ ਸੈਮੀਨਾਰਸ ਦੇ ਵਿੱਚ ਨਹੀਂ ਆਉਂਦੇ, ਕਦੇ ਇਕੱਠੇ ਨਹੀਂ ਹੁੰਦੇ, ਇੱਥੇ ਰੇਡੀਓ 'ਤੇ ਕਾਲ ਕਰ ਲਓ, ਬਸ ਉਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਜਿੱਥੇ ਮੁੱਦਾ ਆਵੇ ਮੰਦਰ ਦਾ, ਗੁਰਦੁਆਰੇ ਦਾ, ਮਸਜਿਦ ਦਾ, ਧਰਮ ਦਾ, ਉੱਥੇ ਬਸ ਮਤਲਬ ਇੰਨੇ ਕੁ ਐਕਟਿਵ ਹੋ ਜਾਂਦੇ ਨੇ, ਫਿਰ ਰੋਟੀ ਪਾਣੀ ਸਾਰਾ ਕੁਛ ਭੁੱਲ ਜਾਂਦਾ, ਫਿਰ ਕੈਂਪੇਨ ਬਣਾ ਕੇ ਤੁਰਦੇ ਨੇ। 21 ਤਰੀਕ ਨੂੰ ਮੀਟਿੰਗ ਸੀ ਜੀ, ਮੀਟਿੰਗ ਸੀਗੀ ਬਈ ਸ਼ਹਿਰ ਦੇ ਈਸਟ ਵਾਲੇ ਪਾਸੇ, 3-4 ਸਾਲਾਂ ਤੋਂ ਪ੍ਰੀ ਕੰਸਲਟੇਸ਼ਨ ਮੀਟਿੰਗਸ ਹੁੰਦੀਆਂ ਸਿਟੀ ਨਾਲ, ਕੋਈ ਮਸਜਿਦ ਵਗੈਰਾ ਆਉਣੀ ਆ ਉੱਥੇ ਖੁੱਲ੍ਹਣੀ ਆ, ਮੈਂ 1 ਘੰਟਾ ਲਗਾਤਾਰ ਮੈਂ ਮੀਟਿੰਗ ਦੀ ਰਿਕਾਰਡਿੰਗ ਸੁਣਦਾ ਸੀ, ਅਤੇ ਸ਼ਾਮ ਨੂੰ ਜਾ ਕੇ ਫਿਰ ਸੁਣਨੀ ਆ ਮੈਂ, ਹੋਰ ਲੋਕ ਕੀ ਕਹਿ ਰਹੇ ਨੇ ਉਹਦੇ ਵਿੱਚ, ਕਹਿੰਦੇ ਜੀ ਸਾਡੇ ਛੋਟੇ ਛੋਟੇ ਕਿਡਸ ਨੇ, ਸਾਨੂੰ ਬੱਚਿਆਂ ਦੀ ਸਿਕਿਉਰਿਟੀ ਦਾ ਖਤਰਾ ਪੈ ਗਿਆ, ਸਾਡੇ ਬੱਚੇ ਕਿੱਥੇ ਖੇਡਣਗੇ, ਸਾਡੇ ਬੱਚੇ ਬਾਹਰ ਸਨੋਚ ਖੇਡਦੇ ਨੇ ਉਹ ਕਿੱਥੇ ਖੇਡਣਗੇ। ਇੱਕ ਸੱਜਣ ਕਹਿ ਰਿਹਾ, ਕਹਿੰਦਾ ਮੈਨੂੰ ਤਾਂ ਚਿੜੀਆਂ ਨਾਲ ਇੰਨਾ ਪ੍ਰੇਮ ਆ, ਮੇਰੇ ਬੈਕਯਾਰਡ 'ਚ ਆ ਕੇ ਚਿੜੀਆਂ ਬੈਠਦੀਆਂ, ਮੈਂ ਤਾਂ ਚਿੜੀਆਂ ਬਿਨਾਂ ਜਿਉਂ ਹੀ ਨਹੀਂ ਸਕਦਾ, ਮੈਂ ਗਾਰਡਨ 'ਚ ਕਿਵੇਂ ਬੈਠੂੰਗਾ। ਇੱਕ ਕਹਿ ਰਿਹਾ ਵੀ ਸੇਫਟੀ ਦਾ ਬਹੁਤ ਵੱਡਾ ਇਸ਼ੂ ਆ, ਇੱਕ ਕਹਿ ਰਿਹਾ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਆ। ਉਹ ਭਲਿਓ ਮਾਨਸੋ ਚਾਰ ਗੁਰਦੁਆਰੇ ਨੇ, ਚਾਰ ਉੱਥੇ ਆਲਰੇਡੀ ਮੰਦਰ ਨੇ, ਇਹ ਪ੍ਰੋਬਲਮ ਆ, ਇੱਕ ਇਹ ਪ੍ਰੋਬਲਮ ਆ ਕਿਵੇਂ ਰਿਲੇਟਡ ਨੇ? ਅੱਛਾ ਫਿਰ ਸਾਡੇ ਨਾ, ਸਾਡੇ ਜਿਹੜੇ ਦੇਸੀ ਨੇ, ਪਿਓਰਲੀ ਦੇਸੀ, ਉਹ ਇੱਥੋਂ ਦੇ ਮੇਨ ਸਟ੍ਰੀਮ ਲੋਕਾਂ ਦੀ ਰੀਸ ਕਰਦੇ ਕਰਦੇ ਕਹਿਣਗੇ, ਆਈ ਹੈਵ ਟੂ ਲਿਟਲ ਕਿਡਸ, ਆਈ ਹੈਵ ਸਿਸਟਰ, ਆਈ ਹੈਵ ਵਾਈਫ। ਉਹ ਇਹ ਇਹ ਕੋਈ ਦਲੀਲ ਬਣਦੀ ਆ ਵੀ ਕਿਸੇ ਦੇ ਬੱਚੇ? ਚਲੋ ਮੈਂ ਇੱਕ ਕਹਿੰਦਾ ਵੀ ਜੇ ਸਪੋਜ਼ ਤੁਸੀਂ ਮੇਰੀ ਐਗਜ਼ਾਮਪਲ ਲੈ ਲਓ, ਜੇ ਮੈਂ ਵਿਆਹਿਆ ਨਹੀਂ ਹਾਂ, ਜੇ ਮੇਰੇ ਬੱਚੇ ਨਹੀਂ ਹੈ, ਇਹਦਾ ਮਤਲਬ ਮੈਂ ਸਮਾਜ 'ਚ ਗੱਲ ਨਹੀਂ ਕਰ ਸਕਦਾ? ਇਹ ਕਿਹੜਾ ਪੈਮਾਨਾ ਹੋਇਆ ਇੱਕ ਡੈਲੀਗੇਸ਼ਨ ਦੇ ਵਿੱਚ ਇੱਕ ਦਲੀਲ ਦੇ ਰਹੇ ਹੋ ਤੁਸੀਂ? ਇਹ ਚੋਣਾਂ ਜਿੱਤਣ ਵਾਲੇ ਵੀ ਕਹਿੰਦੇ ਆ ਮੇਰਾ ਇੱਕ ਭਰਾ ਘਰੇ, ਮੇਰਾ ਮਾਂ ਪਿਓ ਹੈਗਾ ਬੁੜਾ, ਮਾਂ ਪਿਓ ਬੁੜਾ ਤਾਂ ਫਿਰ ਕੀ ਹੋ ਗਿਆ? ਜਿਹਦਾ ਮਾਂ ਪਿਓ ਹੈ ਨਹੀਂ ਉਹ ਦਲੀਲ ਨਹੀਂ ਦੇ ਸਕਦਾ? ਫਿਰ ਕਹਿਣਗੇ ਜੀ ਮੈਂ ਪਰਿਵਾਰ ਵਾਲਾ। ਕਿਉਂ? ਜਿਹਦਾ ਪਰਿਵਾਰ ਹੈ ਨਹੀਂ ਉਹ ਦਲੀਲ ਨਹੀਂ ਦੇ ਸਕਦਾ? ਇੱਕ ਬੰਦਾ ਉਹਨੇ ਕਿਸੇ ਕਾਰਨ ਕਰਕੇ ਮੈਰਿਜ ਨਹੀਂ ਕਰਾਈ ਹੋਈ, ਇਹਦਾ ਮਤਲਬ ਦਲੀਲ ਹੀ ਨਾ ਦੇਵੇ? ਇਹ ਦੇਸੀ ਪੁਣਾ ਪੰਜਾਬ ਵਾਲਾ ਇੰਡੀਆ ਵਾਲਾ ਨਾ ਪਿੱਛੇ ਛੱਡ ਦਿਆ ਕਰੋ ਦੋਸਤੋ, ਇਹ ਸਭ ਪਿੱਛੋਂ ਵਾਲੀ ਸਿਆਸਤ ਚੱਲਦੀ ਆ। ਟ੍ਰੈਫਿਕ ਦੀ ਪ੍ਰੋਬਲਮ, ਜਦੋਂ ਮੰਦਰ ਖੁੱਲ੍ਹੇ ਹੋਏ ਨੇ, ਗੁਰਦੁਆਰੇ ਖੁੱਲ੍ਹੇ ਹੋਏ ਨੇ, ਉਦੋਂ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਵੱਧਦੀ? ਇਹ ਉਹੀ ਗੱਲ ਹੋਈ ਨਾ ਜਿਹੜੀ ਮੈਂ ਪਹਿਲਾਂ ਕਹਿੰਦਾ ਹੁੰਦਾ, ਫਿਰ ਤੁਸੀਂ ਚਿੜ ਜਾਂਦੇ ਹੋ। ਇੱਕ ਸੱਜਣ ਦਾ ਬਹੁਤ ਹੀ ਚਿੜਿਆ ਮੇਰੇ 'ਤੇ, ਕਹਿੰਦਾ ਤੁਸੀਂ ਧਰਮ ਬਾਰੇ ਕਹਿੰਦਾ ਤੁਸੀਂ ਕਿਉਂ ਗੱਲ ਕਰਦੇ ਆ? ਮੈਂ ਕਿਹਾ ਜੀ ਮੇਰੀ ਜ਼ੁਬਾਨ, ਮੇਰਾ ਰੇਡੀਓ ਮੈਂ ਪੇ ਕਰਦਾ, ਮੈਂ ਹਰ ਰੋਜ਼ ਨਹੀਂ ਕਰਦਾ, ਮਹੀਨੇ ਬਾਅਦ ਕਰਦਾ, ਮੈਂ ਡਿਫਰੈਂਟ ਇਸ਼ੂਜ਼ ਬਾਰੇ ਗੱਲ ਕਰਦਾ। ਮਹੀਨੇ 'ਚ ਇੱਕ ਅੱਧੀ ਵਾਰ ਦਾ ਆਪਣੇ ਵਿਸ਼ੇ ਬਾਰੇ ਜੇ ਮੈਂ ਗੱਲ ਕਰਦਾ, ਤੁਹਾਨੂੰ ਕੀ ਤਕਲੀਫ ਆ? ਧਰਮ ਨੂੰ ਟੀਕੇ ਲਾ ਲਾ ਕੇ ਸਾਡੇ ਕੰਨਾਂ ਦੇ ਵਿੱਚ 4 ਵਜੇ ਤੋਂ ਬੋਲਣ ਲੱਗ ਜਾਂਦੇ ਸੀ ਭਾਈ ਜੀ ਪਾਠੀ, ਅੱਲਾ ਨੂੰ ਯਾਦ ਕਰਨ ਵੇਲੇ ਸਵੇਰ ਤੋਂ ਸ਼ਾਮ ਤੱਕ ਕੂਕਦੇ ਸੀ, ਮੰਦਰਾਂ ਦੇ ਵਿੱਚ ਟੱਲ ਵੱਜਦੇ ਸੀ। ਅਤੇ ਜੇ ਅਸੀਂ ਰੇਡੀਓ 'ਤੇ ਅਸੀਂ ਵਿਗਿਆਨ ਦਾ, ਸਾਇੰਸ ਦਾ ਅਸੀਂ ਲੌਜੀਕਲ ਗੱਲ ਕਰਦੇ ਹਾਂ, ਅਸੀਂ ਤਾਂ ਬੜੇ ਨਾਲੇ ਪ੍ਰੇਮ ਨਾਲ ਗੱਲ ਕਰਦੇ ਹਾਂ। ਕੈਨੇਡਾ ਦੇ ਵਿੱਚ 34-35% ਨੌਨ ਰਿਲੀਜੀਅਸ ਨੇ, ਨੌਨ ਰਿਲੀਜੀਅਸ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਸਾਰਿਆਂ ਨਾਲ ਕੋਆਪਰੇਟ ਕਰਦਾ। ਮੈਨੂੰ ਕੋਈ ਪ੍ਰੋਬਲਮ ਨਹੀਂ, ਮੇਰੇ ਨਾਲ ਭਾਈ ਜੀ ਬੈਠੇ ਹੋਣ ਇੱਥੇ, ਮੁੱਲਾ ਜੀ ਬੈਠੇ ਹੋਣ, ਪੰਡਿਤ ਜੀ ਬੈਠੇ ਹੋਣ, ਮੈਂ ਤਾਂ ਇੰਜੋਏ ਬਹੁਤ ਕਰਦਾ ਉਹਨਾਂ ਦੀ ਕੰਪਨੀ, ਮੈਂ ਤਾਂ ਸਿੱਖ ਕੇ ਜਾਂਦਾ, ਮੈਂ ਤਾਂ ਉਹਨਾਂ ਤੋਂ ਅੰਦਾਜ਼ਾ ਲਾ ਲੈਂਦਾ ਹੁੰਦਾ ਬਈ ਇਹ ਕਿਹੜੇ ਕੰਟੈਕਸਟ ਦੇ ਵਿੱਚ ਕਿਹੜੇ ਗ੍ਰੰਥ ਦੀ ਕਿਹੜੀ ਪੁਸਤਕ ਦੀ ਗੱਲ ਕਰਦੇ ਆ। ਮੈਂ ਇਹਨਾਂ ਨੂੰ ਸੁਣਦਾ, ਫਿਰ ਘਰੇ ਜਾ ਕੇ ਗੂਗਲ 'ਤੇ ਸਰਚ ਕਰਕੇ, ਜਾਂ ਨਾ ਵੀ ਲੱਭੇ ਫਿਰ ਮੈਂ ਜਿੰਨੀ ਦੇਰ ਉਹ ਕਿਤਾਬ ਪੜ੍ਹਦਾ ਨਹੀਂ ਨਾ, ਮੈਨੂੰ ਚੈਨ ਨਹੀਂ ਆਉਂਦਾ, ਫਿਰ ਮੈਂ ਉਹ ਕਿਤਾਬ ਪੜ੍ਹ ਕੇ ਫਿਰ 2-4 ਮਹੀਨਿਆਂ ਬਾਅਦ ਬੰਦੇ ਨੂੰ ਫੋਨ ਕਰਦਾ, ਭਾਈ ਸਾਹਿਬ ਤੁਸੀਂ ਉਹ ਜਿਹੜੀ ਗੱਲ ਉੱਥੇ ਕਰ ਰਹੇ ਸੀ ਨਾ, ਉਹਦਾ ਅਸਲ 'ਚ ਮਕਸਦ ਆਹ ਸੀ। ਉਹ ਪਤਾ ਕੀ ਕਰਦੇ? ਕਹਿੰਦੇ ਭਾਅ ਜੀ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਤਾਂ ਸੁਣੀ ਸੁਣਾਈ ਗੱਲ ਕਰਦੇ ਹਾਂ। ਮੈਂ ਕੋਈ ਵਿਦਵਾਨ ਨਹੀਂ ਦੋਸਤੋ, ਮੈਂ ਤਾਂ ਆਮ ਬੰਦਾ, ਮੈਂ ਸਾਰੇ ਕੰਮ ਕੀਤੇ ਆ, ਮੈਂ ਤਾਂ ਆਮ ਕੈਨੇਡੀਅਨ ਹਾਂ। ਮੈਂ ਤਾਂ ਟਰੱਕ ਵੀ ਚਲਾਇਆ, ਮੈਂ ਪੀਜ਼ਾ ਡਿਲੀਵਰੀਆਂ ਵੀ ਕੀਤੀਆਂ, ਮੈਂ ਰੇਡੀਓ ਵੀ ਕਰੀ ਜਾਂਦਾ, ਮੈਂ ਰੀਅਲ ਸਟੇਟ ਦਾ ਕੰਮ ਵੀ ਕਰਦਾ, ਮੈਂ ਤਾਂ ਆਮ ਬੰਦਾ ਹਾਂ। ਪਰ ਆਮ ਬੰਦਾ ਹੋਣ ਦੇ ਬਾਵਜੂਦ ਮੈਂ ਕੱਟੜ ਨਹੀਂ ਹਾਂ, ਮੈਂ ਤਾਂ ਸਾਰੇ ਧਰਮਾਂ ਨੂੰ ਇੱਕੋ ਨਿਗਾਹ ਨਾਲ ਵੇਖਦਾ। ਪਰ ਸਾਡੇ ਲੋਕ ਨਹੀਂ ਵੇਖਦੇ ਦੋਸਤੋ, ਜਿਨ੍ਹਾਂ ਨੂੰ ਲੱਗਦਾ ਉਹਨੇ ਧਰਮ 'ਤੇ ਤਵਾ ਲਾਉਣਾ। ਦੋਸਤੋ ਮੈਂ ਧਰਮ 'ਤੇ ਤਵਾ ਨਹੀਂ ਲਾਉਂਦਾ, ਮੈਂ ਤਾਂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਧਰਮ ਨੂੰ ਮੰਨੋ। ਧਰਮ ਦੇ ਵਿੱਚ ਜਦੋਂ ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਜਿਹੜੇ ਰਿਲੀਜੀਅਸ ਲੋਕ ਹੋਏ ਨੇ ਪਹਿਲਾਂ, ਜਿਨ੍ਹਾਂ ਜਿਨ੍ਹਾਂ ਨੇ ਧਰਮ ਸ਼ੁਰੂ ਕੀਤੇ, ਉਹਨਾਂ ਨੇ ਕਿੰਨੀਆਂ ਤਕਲੀਫਾਂ ਝੱਲੀਆਂ। ਉਹਨਾਂ ਨੇ ਇੱਕ ਵੇ ਆਫ ਲਾਈਫ ਬਣਾਇਆ ਵੀ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਉਹ ਕਹਿੰਦੇ ਭਾਈ ਮੰਨੋ, ਉਹ ਤਾਂ ਉਹਨਾਂ ਨੇ ਤਾਂ ਇਹ ਕਿਹਾ ਵੀ ਰੱਬ ਸਾਰੇ ਬੰਦਿਆਂ 'ਚ ਆ, ਕਣ ਕਣ ਕੁਦਰਤ ਦੇ ਵਿੱਚ ਰੱਬ ਵੱਸਦਾ। ਚਲੋ ਮੈਂ ਮੰਨਾ ਨਾ ਮੰਨਾ, ਤੁਸੀਂ ਨਾ ਮੰਨੋ, ਕਿਸੇ ਹੋਰ ਨੂੰ ਮੰਨੋ, ਉਹ ਗੱਲ ਵੱਖਰੀ ਹੈ। ਅੱਛਾ ਫਿਰ ਸਾਰਿਆਂ ਨੇ ਆਪੋ ਆਪਣੇ ਉਹ ਬਣਾਏ ਹੋਏ ਨੇ, ਘਰ ਬਣਾਏ ਨੇ ਰੱਬ ਦੇ। ਦੇਖੋ ਇੱਕ ਪਾਸੇ ਦਾ ਪ੍ਰਚਾਰ ਕਰਦੇ ਆ ਵੀ ਰੱਬ ਨੇ ਸਾਨੂੰ ਬਣਾਇਆ, ਰੱਬ ਕਣ ਕਣ ਦੇ ਵਿੱਚ, ਫਿਰ ਤੁਸੀਂ ਰੱਬ ਦੇ ਰਹਿਣ ਦੇ ਲਈ ਘਰ ਬਣਾ ਲਏ। ਇੱਕ ਉੱਥੇ ਬੰਦਾ ਪਤਾ ਕੀ ਕਹਿ ਰਿਹਾ, ਕਹਿੰਦਾ ਜੀ ਧਾਰਮਿਕ ਸਥਾਨਾਂ ਦੇ ਵਿੱਚ ਤਾਂ ਕਹਿੰਦਾ ਇਨਸਾਨੀਅਤ ਸਿਖਾਈ ਜਾਂਦੀ ਹੈ। ਇੱਕ ਧਰਮ ਵਾਲਾ ਕਹਿ ਰਿਹਾ ਵੀ ਧਾਰਮਿਕ ਸਥਾਨ ਬਣਨਾ ਚਾਹੀਦਾ, ਇਨਸਾਨੀਅਤ ਸਿਖਾਈ ਜਾਂਦੀ ਹੈ। ਦੂਜਾ ਕਹਿੰਦਾ ਸਾਡੇ ਬੱਚਿਆਂ ਨੂੰ ਖਤਰਾ, ਕਹਿੰਦਾ ਲਓ ਕਰ ਲਓ ਗੱਲ, ਤੁਸੀਂ ਸੁਣ ਕੇ ਦੇਖਿਓ ਦੋਸਤੋ। ਤੁਸੀਂ ਇੰਨਾ ਜਲੂਸ ਕੱਢਿਆ ਹੋਇਆ ਮੀਟਿੰਗ ਦੇ ਵਿੱਚ, ਜਿਹੜੇ ਇੰਡੀਆ ਤੋਂ ਨਹੀਂ ਹੈਗੇ ਨਾ, ਜਾਂ ਇੰਡੀਆ ਪਾਕਿਸਤਾਨ ਤੋਂ ਨਹੀਂ ਹੈਗੇ, ਉਹਨਾਂ ਅੱਗੇ ਖਲਾਰਾ ਪਾ ਕੇ ਰੱਖਤਾ। ਉਹ ਪਤਾ ਅੰਦਰੋਂ ਕੀ ਕਹਿੰਦੇ ਹੋਣਗੇ? ਉਹ ਕਹਿੰਦੇ ਹੋਣਗੇ ਸਾਨੂੰ ਤਾਂ ਤੁਹਾਡਾ ਪਹਿਲਾਂ ਹੀ ਪਤਾ ਸੀ, ਅੱਜ ਤੁਸੀਂ ਪੂਰਾ ਜਲੂਸ ਕੱਢਤਾ ਵੀ ਤੁਸੀਂ ਕੀ ਸ਼ੈ ਹੋ। ਅੱਛਾ ਮੈਨੂੰ ਖੁਸ਼ੀ ਇਸ ਗੱਲ ਦੀ ਮੀਟਿੰਗ ਦੇ ਵਿੱਚ ਪੰਜਾਬੀ ਨਹੀਂ ਸੀ ਬਹੁਤੇ, ਥੋੜ੍ਹੇ ਬਹੁਤ ਭਾਵੇਂ ਹੋਣੇ, ਮੈਨੂੰ ਇਸ ਗੱਲ ਕਰਕੇ ਨਾ ਪੰਜਾਬ 'ਤੇ ਮਾਣ ਹੁੰਦਾ। ਬਈ ਪੰਜਾਬ ਨਾ 47 ਤੋਂ ਪਹਿਲਾਂ ਵਾਲਾ ਪੰਜਾਬ, ਇੱਥੇ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਕੋਈ ਰੌਲਾ ਨਹੀਂ ਸੀ। ਪਿੰਡਾਂ ਦੇ ਵਿੱਚ ਨਾ, ਪਿੰਡਾਂ 'ਚ ਗੁਰਦੁਆਰੇ ਦੇ ਨਾਲ ਹੀ ਪਾਸੇ ਕਿਤੇ ਕਿਸੇ ਪੀਰ ਦੀ ਵੀ ਜਗ੍ਹਾ ਹੁੰਦੀ ਸੀ, ਕੋਈ ਮੰਦਰ ਦੀ ਵੀ ਥਾਂ ਹੁੰਦੀ ਸੀ, ਕੋਈ ਬਾਬੇ ਦੀ। ਇਹ ਤਾਂ ਹੁਣ ਰੌਲਾ ਪਾਉਣ ਲੱਗਿਆ ਜ਼ਿਆਦਾ, ਬਹੁਤਾ ਬੇਅਦਬੀਆਂ ਹੋ ਗਈਆਂ ਜੀ, ਫਲਾਨਾ ਹੋ ਗਿਆ, ਢਿਮਕਾ ਹੋ ਗਿਆ, ਆਏ ਮੱਥਾ ਟੇਕਣਾ, ਕੁਰਸੀ 'ਤੇ ਨਹੀਂ ਬੈਠਣਾ, ਕੋਈ ਪਰਵਾਹ ਨਹੀਂ ਸੀ ਕਰਦਾ। ਪਿੰਡਾਂ ਦੇ ਵਿੱਚ ਦਾੜੀਆਂ ਕੱਟੀਆਂ ਵਾਲੇ ਮੋਨੇ ਲੋਕ ਸੀ ਜਿਹੜੇ ਗੁਰਦੁਆਰਿਆਂ ਦੀਆਂ ਕਮੇਟੀਆਂ 'ਚ ਹੁੰਦੇ ਸੀ, ਉਹ ਗੁਰਦੁਆਰੇ ਦਾ ਸੱਚੀ ਮੁੱਚੀ ਸਤਿਕਾਰ ਕਰਦੇ ਹੁੰਦੇ ਸੀ। ਗੁਰਦੁਆਰਾ ਸਾਂਝੀ ਥਾਂ ਹੁੰਦੀ ਸੀ, ਜਿੱਥੇ ਬੈਂਕਟ ਹਾਲ ਤਾਂ ਹੁੰਦੇ ਨਹੀਂ ਸੀ, ਜਿੱਥੇ ਵਿਆਹ ਹੋ ਜਾਂਦੇ ਸੀ, ਬਰਾਤ ਵੀ ਆ ਜਾਂਦੀ ਸੀ, ਸਾਰਾ ਕੁਛ ਹੁੰਦਾ ਸੀ ਗੁਰਦੁਆਰੇ 'ਚ। ਆ ਹੁਣ ਜ਼ਿਆਦਾ ਮਰਿਆਦਾ ਦਾ ਰੌਲਾ ਹੁਣ ਪਾਉਣ ਲੱਗੇ ਨੇ ਕੱਟੜ ਲੋਕ ਨੇ ਜਿਹੜੇ ਨਾ। ਨਹੀਂ, ਧਰਮ ਤਾਂ ਇੰਨਾ ਲਿਬਰਲ ਹੁੰਦਾ ਜੀ, ਧਰਮ ਦੇ ਵਿੱਚ ਤਾਂ ਕੁਛ ਗੱਲਾਂ ਹੁੰਦੀਆਂ ਵੀ ਬੰਦਾ ਜਿਹੜਾ ਉਹ ਬੰਦੇ ਦਾ ਪੁੱਤ ਬਣ ਕੇ ਰਹੇ। ਇਹ ਧਰਮ ਦੇ ਵਿੱਚ ਪਹਿਲਾਂ ਜਦੋਂ ਸ਼ੁਰੂ ਹੋਇਆ ਨਾ, ਦੱਸਿਆ ਜਾਂਦਾ ਬੜੇ ਮਿੱਠੇ ਤਰੀਕੇ ਨਾਲ ਨਾ, ਬੰਦੇ ਦੇ ਭਿਉਂ ਭਿਉਂ ਕੇ ਮਾਰੀਆਂ ਜਾਂਦੀਆਂ ਵੀ ਬੰਦਿਆ ਤੂੰ ਥੋੜ੍ਹੀ ਬਹੁਤ ਅਕਲ ਕਰ ਲਾ, ਤੂੰ ਹੰਕਾਰ ਛੱਡ ਦੇ, ਮੈਂ ਛੱਡ ਦੇ, ਆਲੇ ਦੁਆਲੇ ਦੂਜੇ ਇਨਸਾਨਾਂ ਦੇ ਨਾਲ ਰਹਿਣਾ ਸਿੱਖ ਲਾ, ਚੋਰੀਆਂ ਠੱਗੀਆਂ ਮਾਰਨੀਆਂ ਛੱਡ ਦੇ, ਅਤੇ ਇਹ ਇੱਥੇ ਹੀ ਰਹਿ ਜਾਣੀਆਂ ਨੇ। ਬੰਦੇ ਨੂੰ ਬੰਦਾ ਬਣਨ ਦੀ ਜਾਚ ਹੈ ਜਿਹੜੀ, ਉਹ ਅਰਲੀ ਜਿਹੜੇ ਰਿਲੀਜਨ ਸੀ ਉਹਨਾਂ ਨੇ ਸਿਖਾਈ, ਪਰ ਸਾਡੇ ਲੋਕਾਂ ਨੇ ਕਿੱਤਾ ਬਣਾ ਲਿਆ, ਇਹਨੂੰ ਕਿੱਤਾ ਬਣਾ ਕੇ ਵੀ ਨਾ ਅੱਗੇ ਵੰਡਣਾ ਸ਼ੁਰੂ ਕਰਤਾ। ਅੱਛਾ, ਉਹ ਵੰਡ ਆ ਜਿਹੜੀ, ਇਹ ਜੀ ਵੰਡ ਸ਼ੁਰੂ ਹੋਈ, ਫਿਰ ਸਾਡੇ ਹੀ ਲੋਕਾਂ ਨੇ ਸਾਡੇ ਲੋਕਾਂ ਨੂੰ 47 'ਚ ਮਾਰਿਆ। ਇਸ ਕਰਕੇ ਮੈਂ 47 ਤੋਂ ਪਹਿਲਾਂ ਦੀਆਂ ਗੱਲਾਂ ਕਰਦਾ ਹੁੰਦਾ। 47 ਤੋਂ ਪਹਿਲਾਂ ਵਾਲਾ ਰਿਲੀਜਨ ਅਤੇ ਹੁਣ ਵਾਲਾ ਰਿਲੀਜਨ ਬਹੁਤ ਫਰਕ ਆ ਦੋਸਤੋ, ਬਹੁਤ ਫਰਕ ਆ। ਪ੍ਰੈਕਟੀਕੈਲਿਟੀ ਜਦੋਂ ਦੇਖੋਗੇ ਨਾ ਤੁਸੀਂ, ਤੁਹਾਨੂੰ ਅੰਦਾਜ਼ਾ ਲੱਗ ਜੂਗਾ। ਤੁਸੀਂ ਲੱਖ ਕਹੀ ਜਾਓ ਬਈ ਅਸੀਂ ਹਿੰਦੂ ਮੁਸਲਮਾਨ ਸਿੱਖ ਸਾਰੇ ਭਰਾ ਹੈ, ਇਹ ਤਿੰਨੇ ਚਾਰੇ ਨੇ ਨਾ ਜਿਹੜੇ ਹਿੰਦੂ ਮੁਸਲਮਾਨ ਸਿੱਖ ਈਸਾਈ, ਇਹਨਾਂ ਨੂੰ ਨੋਨ ਰਿਲੀਜੀਅਸ ਬੰਦਾ ਇਹੋ ਜਿਹਾ ਭੈੜਾ ਲੱਗਦਾ ਨਾ, ਉਹਦੀ ਸ਼ਕਲ ਇਹੋ ਜਿਹੀ ਭੈੜੀ ਲੱਗਦੀ ਹੈ, ਗੱਲ ਹੀ ਛੱਡ ਦਿਓ, ਉਹਨਾਂ ਦਾ ਵੱਸ ਨਹੀਂ ਚੱਲਦਾ। ਇਸੇ ਕਰਕੇ ਅੱਡ ਅੱਡ ਦੇਸ਼ਾਂ ਦੇ ਵਿੱਚ ਨੋਨ ਰਿਲੀਜੀਅਸ ਬੰਦਿਆਂ ਨੂੰ ਨਾ ਕਈ ਥਾਈਂ ਤਾਂ ਸਾੜ ਹੀ ਦਿੰਦੇ ਨੇ, ਮਾਰ ਦਿੰਦੇ ਨੇ, ਕਤਲ ਕਰ ਦਿੰਦੇ ਨੇ, ਸਾਰੇ ਸਮਾਜ ਨੂੰ ਇੱਕ ਬੰਦੇ ਤੋਂ ਡਰ ਲੱਗਦਾ। ਅੱਛਾ, ਫਿਰ ਇਹਨਾਂ ਨੂੰ ਆਪਸ ਵਿੱਚ ਤੋਂ ਬਹੁਤ ਡਰ ਲੱਗਦਾ, ਮੰਦਰਾਂ ਨੂੰ ਗੁਰਦੁਆਰਿਆਂ ਤੋਂ ਡਰ ਲੱਗਦਾ, ਗੁਰਦੁਆਰਾਂ ਵਾਲਿਆਂ ਨੂੰ ਮੰਦਰ ਚਲਾਉਣ ਵਾਲਿਆਂ ਤੋਂ ਡਰ ਲੱਗਦਾ, ਮਸਜਿਦ ਵਾਲਿਆਂ ਨੂੰ ਮੰਦਰਾਂ ਵਾਲਿਆਂ ਤੋਂ ਡਰ ਲੱਗਦਾ। ਅਜੇ ਮਸਜਿਦ ਬਣੀ ਨਹੀਂ ਹੈ, ਮੰਦਰਾਂ ਵਾਲੇ ਫਿਰ ਵੀ ਡਰੀ ਜਾਂਦੇ ਨੇ, ਮੈਨੂੰ ਕੋਈ ਪਿਆਰ ਨਹੀਂ ਮਸਜਿਦ ਨਾਲ, ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਨਾ ਕਮਾਲ ਆ, ਕਮਾਲ ਹੋਵੇ ਦੋਸਤੋ, ਜੇ ਬ੍ਰੈਂਪਟਨ ਦੀ ਕੌਂਸਲ ਦੇ ਵਿੱਚ ਜਾਨ ਹੋਵੇ ਨਾ, ਆਦਰਸ਼ ਸੁਸਾਇਟੀ ਹੋਵੇ, ਜਾਨ ਹੋਵੇ ਗੁਰਦੇ ਹੁਣ ਬ੍ਰੈਂਪਟਨ ਦੀ ਕੌਂਸਲ 'ਤੇ, ਡਿਸੀਜਨ ਕਰ ਦੇਣ ਵੀ ਸਾਰੇ ਧਾਰਮਿਕ ਸਥਾਨ ਨਾ ਇੱਕ ਥਾਂ ਦੇ ਉੱਤੇ ਆ ਜਾਓ, 2-4 ਕਿੱਲੇ ਲੈ ਦਿਓ, ਵਿੱਚੇ ਹੀ ਮੰਦਰ, ਵਿੱਚੇ ਹੀ ਗੁਰਦੁਆਰਾ, ਵਿੱਚੇ ਹੀ ਮਸਜਿਦ, ਬਾਕੀ ਸਾਰੇ ਥਾਵਾਂ 'ਤੇ ਬੈਨ ਇਹਨਾਂ ਨੂੰ। ਪਰ ਹਿੰਮਤ ਕਿੱਥੇ ਆ? ਇਹ ਤਾਂ ਤਨਖਾਹ ਵਾਲੇ ਲੋਕ ਨੇ, ਤਨਖਾਹ ਦੇ, ਇਹਨਾਂ 'ਚ ਕਿੱਥੇ ਹਿੰਮਤ ਆ? ਇਹਨਾਂ ਦੇ ਤਾਂ ਉਹ ਕਹਿੰਦੇ ਆ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਪੈ ਗਈ। ਹੁਣ ਜੇ ਮਸਜਿਦ ਬਣਾਉਣ ਦਾ ਫੈਸਲਾ ਲੈਂਦੇ ਨੇ ਅਤੇ ਗੁਜਰਾਤ ਵਾਲੇ ਨਿਰਾਜ ਪਟੇਲ, ਅਤੇ ਜੇ ਨਾ ਬਣਾਉਣ ਦਾ ਫੈਸਲਾ ਲੈਂਦੇ ਨੇ ਫਿਰ ਇਸਲਾਮ ਨੂੰ ਮੰਨਣ ਵਾਲੇ ਨਿਰਾਜ, ਵੋਟਾਂ ਦੀ ਗਿਣਤੀ ਬਿਣਤੀ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਆ ਗਈ। ਅਗਲੀਆਂ ਵੋਟਾਂ ਵੇਲੇ ਕਿੱਧਰ ਨੂੰ ਜਾਣਗੇ ਕਾਉਂਸਲਰ ਅਤੇ ਮੇਅਰ ਸਾਹਿਬ? ਅੱਛਾ, ਉਹ ਜੇ ਮੂਰਖ ਲੋਕ, ਬਹੁਤ ਗਿਣਤੀ ਮੂਰਖ ਹੋਵੇ ਡੈਮੋਕਰੇਸੀ ਦੋਸਤੋ, ਡੈਮੋਕਰੇਸੀ ਮੂਰਖਾਂ ਦੀ ਡੈਮੋਕਰੇਸੀ ਹੁੰਦੀ ਹੈ ਜਿਹਦੇ 'ਚ 80% ਮੂਰਖ ਹੁੰਦੇ ਨੇ। ਅੱਛਾ, ਮੈਂ ਡੈਮੋਕਰੇਸੀ ਨੂੰ ਮਾੜਾ ਨਹੀਂ ਕਹਿ ਰਿਹਾ, ਡੈਮੋਕਰੇਸੀ ਦੇ ਵਰਕ ਕਰਨ ਲਈ ਬੰਦੇ ਦਾ ਇਨਲਾਈਟਨਡ ਹੋਣਾ ਜ਼ਰੂਰੀ ਆ, ਬੰਦੇ ਨੂੰ ਸਿੱਖਿਅਤ ਹੋਣਾ ਜ਼ਰੂਰੀ ਆ। ਜਿਹੜੇ ਆਪਦੇ ਧਰਮਾਂ 'ਚੋਂ ਬਾਹਰ ਨਹੀਂ ਨਿਕਲ ਸਕੇ ਉਹ ਕੀ ਸਿੱਖਿਅਤ ਹੋਣਗੇ? ਜਿਹੜੇ ਆਪਦੇ ਸਾਹਮਣੇ ਇੱਕ ਬੰਦਾ ਖੜਾ, ਉਹਦਾ ਖੂਨ ਵੀ ਉਹੋ ਜਿਹਾ, ਅੱਖਾਂ ਵੀ ਦੋ, ਪੈਰ ਵੀ ਦੋ, ਤੁਹਾਡੇ ਅਰਗਾ, ਜਿਹੜੇ ਫਿਰ ਵੀ ਕਹੀ ਜਾਂਦੇ ਆ ਬਈ ਇਹ ਸਾਡਾ ਨਹੀਂ, ਇਹ ਮੁਸਲਮਾਨ ਆ, ਮੁਸਲਮਾਨ ਕਹਿ ਜਾਂਦਾ ਇਹ ਸਾਡੇ ਨਹੀਂ, ਇਹ ਹਿੰਦੂ ਆ, ਜਿਹਨਾਂ 'ਚ ਜਿਹੜੇ ਕਹਿੰਦੇ ਨੇ ਸਾਡੇ ਧਰਮ ਇਨਸਾਨੀਅਤ ਸਿਖਾਉਂਦੇ ਨੇ, ਪਰ ਇਨਸਾਨੀਅਤ ਕਿੱਥੇ ਸਿਖਾਉਂਦੇ ਨੇ? ਉਹ ਕਹਿੰਦੇ ਇਨਸਾਨੀਅਤ ਮੰਦਰ ਸਿਖਾਈ ਜਾਂਦੀ ਆ, ਉਹ ਕਹਿੰਦੇ ਇਨਸਾਨੀਅਤ ਜਿਹੜੀ ਮਸਜਿਦ ਸਿਖਾਈ ਜਾਂਦੀ ਆ, ਉਹ ਕਹਿੰਦੇ ਮੰਦਰ ਦੇ ਬਾਹਰਲੇ ਪਾਸੇ ਸਾਡੇ ਬੱਚੇ ਸੁਰੱਖਿਅਤ ਨਹੀਂ, ਉਹ ਕਹਿੰਦੇ ਮਸਜਿਦ ਦੇ ਬਾਹਰਲੇ ਪਾਸੇ ਸਾਡੇ ਬੱਚੇ ਸੁਰੱਖਿਅਤ ਨਹੀਂ। ਮੈਂ ਨਹੀਂ ਕਹਿ ਰਿਹਾ ਦੋਸਤੋ, ਇਹ ਕਹਿ ਰਹੇ ਨੇ, ਮੈਂ ਤਾਂ ਰਿਲੇਅ ਹੀ ਕਰ ਰਿਹਾ ਇਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ, ਮੈਂ ਤਾਂ ਆਪਦਾ ਥੋੜ੍ਹਾ ਬਹੁਤ ਤੜਕਾ ਹੀ ਲਾ ਰਿਹਾ। ਡੈਮੋਕਰੇਸੀ ਤਾਂ ਕਤਲ ਕਰਕੇ ਰੱਖਤਾ ਇਹਨਾਂ ਨੇ, ਡੈਮੋਕਰੇਸੀ ਨਾਲੋਂ ਤਾਂ ਇਹਨਾਂ ਦੇ ਆਪਦੇ ਧਰਮ ਵੱਡੇ ਨੇ। ਸੀ ਬੀ ਸੀ ਦੀ ਰਿਪੋਰਟ ਸੁਣ ਲਓ, ਹੈਰਾਨ ਨੇ ਬਾਹਰਲੇ ਸ਼ਹਿਰਾਂ ਵਾਲੇ, ਹੈਰਾਨ ਨੇ ਬਈ ਜਿਹੜਾ ਖਬਰਾਂ ਪੜ੍ਹਦਾ ਖਬਰਾਂ ਸੁਣਦਾ ਬਈ ਇਹ ਬ੍ਰੈਂਪਟਨ ਸ਼ਹਿਰ 'ਚ ਹੋ ਰਿਹਾ ਜਿੱਥੇ ਤਾਂ ਕ੍ਰਾਈਮ ਨਹੀਂ ਕੰਟਰੋਲ ਹੁੰਦਾ ਜਿੱਥੇ ਪ੍ਰੋਬਲਮ ਬੱਚਿਆਂ ਨੂੰ ਡਰੱਗ ਦੀ ਪ੍ਰੋਬਲਮ ਆ ਜਿੱਥੇ ਜੇ 911 ਕਾਲ ਕਰ ਲਓ ਕਿਸੇ ਦੀ ਕੋਈ ਪ੍ਰੋਬਲਮ ਹੋਵੇ 8-9 ਮਿੰਟ ਦਾ ਵੇਟ ਹੀ ਆ ਉਹਦੀ ਜਿੱਥੇ ਹੌਸਪੀਟਲ ਦੇ ਵਿੱਚ ਹਾਲਵੇ ਦੇ ਵਿੱਚ ਬੰਦੇ ਆ ਜਿਹੜੇ ਉਹ ਪਏ ਨੇ 5-5, 7-7 ਘੰਟੇ ਐਮਰਜੈਂਸੀ ਦੇ ਵਿੱਚ ਕੋਈ ਪੁੱਛਦਾ ਨਹੀਂ ਇਹ ਉੱਥੋਂ ਦੇ ਸ਼ਹਿਰ ਦੀ ਪ੍ਰੋਬਲਮ ਆ ਉੱਥੇ ਮੰਦਰਾਂ ਮਸਜਿਦਾਂ ਦੇ ਰੌਲੇ ਉਹ ਹੀ ਪੁਰਾਣੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਮਸਾਂ ਉਹ ਛੱਡ ਕੇ ਆਏ ਸੀ ਉੱਥੇ ਅਤੇ ਇੱਥੇ ਫਿਰ ਅੱਗੇ ਖੜ੍ਹੇ ਨੇ ਜੀ ਇਸ ਕਰਕੇ ਬੰਦੇ ਦਾ ਫਰਜ਼ ਬਣਦਾ ਵੀ ਬੰਦਾ ਜਿੱਥੇ ਵੀ ਜਾਵੇ ਉਹਨੂੰ ਲੜਨਾ ਚਾਹੀਦਾ ਅਸੀਂ ਤਾਂ ਦੋਸਤੋ ਇਹ ਮੰਦਰਾਂ ਮਸਜਿਦਾਂ ਦੇ ਗੁਰਦੁਆਰਿਆਂ ਤੋਂ ਨਾ ਅਸੀਂ ਤਾਂ ਮੰਦਰ ਮਸਜਿਦ ਗੁਰਦੁਆਰਾ ਅਤੇ ਜਿਹੜੇ ਚਰਚਿਸ ਨੇ ਅਸੀਂ ਤਾਂ ਇਹਨਾਂ ਦੇ ਰੌਲਿਆਂ ਤੋਂ ਬਹੁਤ ਦੂਰ ਹਾਂ ਅਜੇ ਚਰਚਿਸ ਜੇ ਕਹਿਣਾ ਨਾ ਤੁਹਾਨੂੰ ਦੇਖੋ ਮੈਂ ਤਾਂ ਈਸਾਈ ਨਹੀਂ ਹਾਂ ਪਰ ਮੈਂ ਇੱਕ ਸੱਚੀ ਗੱਲ ਕਰਦਾ ਈਸਾਈ ਧਰਮ ਵਾਲੇ ਨਾ ਫਿਰ ਵੀ ਸਾਡੇ ਨਾਲੋਂ ਸਿਆਣੇ ਨੇ ਪਤਾ ਨਹੀਂ ਤਾਂ ਉਹਨਾਂ ਨੇ ਪਹਿਲਾਂ ਆਪਣੇ ਪਾਸਟ ਦੇ ਵਿੱਚ ਬਹੁਤ ਕੁਝ ਝੱਲ ਚੁੱਕੇ ਨੇ ਇਸੇ ਕਰਕੇ ਉਹ ਜਿਹੜੀ ਯੂਰਪ ਦੇ ਵਿੱਚ ਮੂਵਮੈਂਟ ਚੱਲੀ ਨਾ ਸਟੇਟ ਅਤੇ ਚਰਚ ਨੂੰ ਅਲੱਗ ਕਰਨ ਵਾਲੀ ਉਹਨਾਂ ਨੇ ਬਹੁਤ ਕੁਝ ਝੱਲਿਆ ਉਹਨਾਂ ਨੇ ਲੜਾਈਆਂ ਪ੍ਰੋਟੈਸਟੈਂਟ ਅਤੇ ਕੈਥੋਲਿਕਸ ਦੀਆਂ ਲੜਾਈਆਂ ਬਹੁਤ ਦੇਖੀਆਂ ਇਸ ਕਰਕੇ ਉਹਨਾਂ ਨੂੰ ਪਤਾ ਉਹ ਚਰਚਾਂ ਖਾਲੀ ਪਈਆਂ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਪਤਾ ਉਹ ਕਦੇ ਨਹੀਂ ਕਹਿੰਦੇ ਵੀ ਸਾਡੇ ਬੱਚੇ ਆ ਜਿਹੜੇ ਇਨਸਾਨੀਅਤ ਜਿਹੜੀ ਚਰਚ 'ਚੋਂ ਸਿੱਖਦੇ ਨੇ ਤਾਂ ਸਾਡੇ ਹੀ ਕਹਿੰਦੇ ਨੇ ਵੀ ਸਾਡੇ ਬੱਚੇ ਜਿਹੜੇ ਇਨਸਾਨੀਅਤ ਜਿਹੜੇ ਸਿੱਖਦੇ ਨੇ ਉਹ ਮੰਦਰਾਂ ਗੁਰਦੁਆਰਿਆਂ 'ਚੋਂ ਸਿੱਖਦੇ ਨੇ ਠੀਕ ਆ ਕਿਸੇ ਵੇਲੇ ਸਿੱਖਦੇ ਹੋਣਗੇ ਹੁਣ ਨਹੀਂ ਸਿੱਖਦੇ ਹੁਣ ਤਾਂ ਉਹ ਧਾਰਮਿਕ ਸਥਾਨਾਂ ਤੋਂ ਸਿੱਖਿਆ ਲੈ ਕੇ ਆਉਂਦੇ ਨੇ ਬਈ ਕਿਵੇਂ ਦੂਜੇ ਦਾ ਕਤਲ ਕਰਨਾ ਧਾਰਮਿਕ ਸਥਾਨਾਂ 'ਚੋਂ ਇਨਸਾਨ ਬਣ ਕੇ ਨਹੀਂ ਨਿਕਲਦੇ ਉਹ ਮੁਸਲਮਾਨ ਹਿੰਦੂ ਅਤੇ ਸਿੱਖ ਬਣ ਕੇ ਨਿਕਲਦੇ ਨੇ ਚਲੋ ਮੈਂ ਤਾਂ ਗੱਲਾਂ ਕਰੀ ਜਾਣੀਆਂ ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਇਹਨਾਂ ਗੱਲਾਂ ਨੂੰ ਹੋਰ ਡਿਟੇਲ ਦੇ ਵਿੱਚ ਕਰਾਂਗੇ ਆਪਾਂ
ਬੀਬੀ ਮੁਬਾਰਕਾਂ ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ ਨੈਕਸਟ ਵੀਕ ਸਾਡੀ ਫਲਾਈਟ ਹੈ
ਜਸਜੀਤ ਵੀਜ਼ਾ ਆ ਗਿਆ ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ ਮਿਸੀਸਾਗਾ ICC ਇਮੀਗ੍ਰੇਸ਼ਨ
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 16 ਦਸੰਬਰ ਤੋਂ 2 ਜਨਵਰੀ ਤੱਕ ਕ੍ਰਿਸਮਸ ਅਤੇ ਨਿਊ ਇਅਰ ਗਰੋਸਰੀ ਸੇਲ ਲੱਗ ਚੁੱਕੀ ਹੈ 300 ਗ੍ਰਾਮ ਖਾਲਸਾ ਪਨੀਰ 3.99 ਆਲਮੰਡਸ 4.99 ਪਰ ਪਾਉਂਡ ਦੀਪ ਤੰਦੂਰੀ ਗਾਰਲਿਕ ਨਾਨ 2.79 ਈਚ 216 ਟੀ ਬੈਗਸ ਵਾਲਾ ਟੀ ਇੰਡੀਆ ਪੈਕ 8.99 ਦਾ 3.5 ਪਾਉਂਡ ਸਵੇਰਾ ਦੇਸੀ ਘਿਓ 23.99 ਦਾ ਅਤੇ ਬਹੁਤ ਸਾਰੀਆਂ ਇਨ ਸਟੋਰ ਡੀਲਸ ਆਰਡਰ ਯੋਰ ਗਰੋਸਰੀ ਆਨਲਾਈਨ ਐਟ afcgrocery.com ਸਮ ਕੰਡੀਸ਼ਨਸ ਅਪਲਾਈ 416-740-3262 ਏਸ਼ੀਅਨ ਫੂਡ ਸੈਂਟਰ ਵੱਲੋਂ ਹੈਪੀ holidays
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮਾਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮਾਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸੀਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਮੀਡੀਆ unless explicitly authorized by management of Red FM.
Garnishment, power of sale notice, bank walon paise di mang, hune hi sanu call karo, phir tuhanu koi nahi kar sakega tang, karza maaf karao, 100% mansik shanti pao, collection callan to chhutkara, bina vyaj nikkiyan nikkiyan kishtan, call karo, Canada Consumer Credit Assistance, 416-502-3100, karze to pareshan, assi karange kam asaan, 416-502-3100
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਇਹ ਬ੍ਰੈਂਪਟਨ ਦੀ ਗੱਲ ਆ ਦੋਸਤੋ ਆਮ ਕਰਕੇ ਸਿਟੀ ਹਾਲ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਜ਼ੋਨਿੰਗ ਚੇਂਜ ਲਈ ਕੁਛ ਹੋਰ ਕਰਨ ਲਈ ਕੋਈ ਨਹੀਂ ਜਾਂਦਾ ਉੱਥੇ ਜਦੋਂ ਇੱਥੇ ਖੁੱਲ੍ਹਣ ਲੱਗੇ ਭੰਗ ਦੀਆਂ ਦੁਕਾਨਾਂ ਦੋ ਚਾਰ ਬੰਦਿਆਂ ਨੇ ਰੌਲਾ ਰੱਪਾ ਪਾਇਆ ਮੈਨੂੰ ਇੱਕ ਵਾਰੀ ਯਾਦ ਆ ਕੋਈ 8-7 ਸਾਲ ਪਹਿਲਾਂ ਸਨੀ ਮੈਡੋ 'ਤੇ ਨਾ ਬਿਲਡਰ ਨੇ ਉਹ ਕਮਰਸ਼ੀਅਲ ਜ਼ੋਨਿੰਗ ਚੇਂਜ ਕਰਕੇ ਉੱਥੇ ਟਾਊਨ ਹਾਊਸ ਬਣਾ ਅਤੇ ਹਜ਼ਾਰਾਂ ਹੀ ਲੋਕ ਇਕੱਠੇ ਹੁੰਦੇ ਸੀ। ਮੈਨੂੰ ਬੜੀ ਖੁਸ਼ੀ ਹੁੰਦੀ ਸੀ ਵੀ ਡੈਮੋਕ੍ਰੇਸੀ ਬਹੁਤ ਵਧੀਆ ਕੰਮ ਕਰਦੀ ਆ। ਮੰਨੀ ਮੁੰਨੀ ਉਦੋਂ ਵੀ ਨਹੀਂ ਕਿਸੇ ਨੇ ਗੱਲ, ਕਿਉਂਕਿ ਵੋਟਾਂ ਜਿਹੜੀਆਂ ਕੌਂਸਲ ਦੀਆਂ ਹੁੰਦੀਆਂ ਸੀ। ਅੱਛਾ, ਹੈਰਾਨ ਆ ਵੀ ਉਸ ਤੋਂ ਬਾਅਦ ਕਦੇ ਵੀ ਇੰਨੀ ਵੱਡੀ ਗਿਣਤੀ 'ਚ ਲੋਕ ਨਹੀਂ ਸੀ ਇਕੱਠੇ ਹੋਏ। ਅਸੀਂ ਬਥੇਰਾ ਰੌਲਾ ਰੱਪਾ ਪਾਉਂਦੇ, ਸਾਰੇ ਪਾਉਂਦੇ ਆ, ਮਤਲਬ ਆਈ ਨਹੀਂ ਕੋਈ ਗੱਲ, ਪਰ ਜਦੋਂ ਮੀਟਿੰਗ ਦੀ ਗੱਲ ਆਉਂਦੀ ਆ, ਸੈਮੀਨਾਰ ਦੀ ਗੱਲ ਆਉਂਦੀ ਆ, ਉੱਥੇ 15-20-25-30 ਜਣੇ ਹੁੰਦੇ ਆ ਫਿਕਰ ਕਰਨ ਵਾਲੇ ਵੀ ਸਾਡੇ ਸ਼ਹਿਰ ਦਾ ਕੀ ਬਣੂਗਾ। ਰੇਡੀਓ 'ਤੇ ਬਹੁਤ ਲੋਕ ਫਿਕਰ ਕਰਦੇ ਆ, ਹਰ ਫੈਮਿਲੀ ਚਿੰਤਤ ਆ। ਚਲੋ ਸਾਰੇ ਲੋਕ ਆ ਵੀ ਨਹੀਂ ਸਕਦੇ ਗੇ, ਹੈ ਨਾ। ਆਪਾਂ ਇਸ਼ੂਜ਼ ਦੀ ਗੱਲ ਕਰਦੇ ਹੁੰਦੇ ਹਾਂ ਵੀ ਕ੍ਰਾਈਮ ਵੱਧ ਰਿਹਾ ਜੀ, ਪੁਲਿਸ ਵਾਲੇ ਮੌਕੇ 'ਤੇ ਨਹੀਂ ਆਉਂਦੇ, ਚੋਰੀਆਂ ਵੱਧ ਰਹੀਆਂ ਨੇ, ਕਾਰਾਂ ਦੀ ਚੋਰੀ ਵੱਧ ਰਹੀ ਆ। ਅੱਛਾ, ਸੜਕਾਂ 'ਤੇ ਐਕਸੀਡੈਂਟ ਬਹੁਤ ਹੋ ਰਹੇ ਨੇ, ਇੰਸ਼ੋਰੈਂਸ ਰੇਟਸ ਵੱਧ ਰਹੇ ਆ, ਹੋਸਪਿਟਲ ਦੀਆਂ ਆਪਣੀਆਂ ਪ੍ਰੋਬਲਮ, ਬਲਾ ਬਲਾ ਕਿੰਨੀਆਂ ਪ੍ਰੋਬਲਮ ਦੀ ਗੱਲ ਕਰਦੇ ਹਾਂ, ਪਰ ਲੋਕਾਂ ਦੀ ਸ਼ਮੂਲੀਅਤ ਨਹੀਂ ਹੁੰਦੀ। ਮੈਂ ਹੈਰਾਨ ਹਾਂ ਵੀ ਧਰਮ ਬਾਰੇ ਲੋਕਾਂ ਦੀ ਕਿਉਂ ਸ਼ਮੂਲੀਅਤ ਆ। ਫਿਰ ਧਰਮ ਵੀ ਇਹ ਨਹੀਂ, ਆਪਣੇ ਧਰਮ ਨੂੰ ਮੰਨੋ, ਜਿੰਨੇ ਮਰਜ਼ੀ ਲੋਕ ਜਾਣ, ਦੇਖੋ ਨਗਰ ਕੀਰਤਨ ਹੁੰਦੇ ਆ, ਮੰਦਰਾਂ ਦੇ ਵਿੱਚ ਇਕੱਠ ਹੁੰਦਾ, ਮਸਜਿਦਾਂ 'ਚ ਹੁੰਦਾ। ਆ ਚਿੰਗੂਜ਼ੀ ਰੋਡ 'ਤੇ ਜਾਓ ਤੁਸੀਂ, ਮੰਦਰ ਵੀ ਬਣਿਆ, ਇੱਕ ਪਹਿਲਾਂ ਮਸਜਿਦ ਦੀ ਥਾਂ ਵੀ ਸੀ, ਨਾਨਕਸਰ ਗੁਰਦੁਆਰਾ ਬਣਿਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਲੋਕ ਬੜਾ ਅਮਨ ਚੈਨ ਨਾਲ ਰਹਿੰਦੇ ਨੇ। ਹੁਣ ਹੈਰਾਨੀ ਤਾਂ ਇਹ ਹੈ ਬਈ ਕਿਸੇ ਨੂੰ ਕੀ ਪ੍ਰੋਬਲਮ ਆ ਇਹਦੇ ਵਿੱਚ। ਅੱਛਾ, ਫਿਰ ਇਹ ਦੂਜੀ ਇਹ ਵੀ ਗੱਲ ਆ ਵੀ ਐਡੀ ਵੀ ਕੀ ਗੱਲ ਆ ਵੀ ਤੁਸੀਂ ਇੰਨੇ ਧਾਰਮਿਕ ਸਥਾਨ ਖੋਲ੍ਹਦੇ ਹੋ। ਮੈਂ ਤਾਂ ਤੁਹਾਨੂੰ ਯੂਰਪ ਦੀ ਐਗਜ਼ਾਮਪਲ ਦਿੱਤੀ ਆ, ਚਰਚਿਸ ਖਾਲੀ ਪਏ, ਇੱਥੇ ਵੀ ਚਰਚਿਸ ਖਾਲੀ ਪਈਆਂ ਨੇ, ਇੱਥੇ ਕਿਹੜਾ ਜਾਂਦੇ ਨੇ। ਮੈਂ ਨਾ ਤੁਹਾਨੂੰ ਇੱਕ ਗੱਲ ਸੁਣਾਉਣਾ, ਖੈਰ ਕਾਲਰ ਨਾਲ ਨੇ, ਚਲੋ ਪਹਿਲਾਂ ਕਾਲਰ ਦੀ ਗੱਲ ਸੁਣ ਲਈਏ ਫਿਰ ਆਪਾਂ ਆਪਦੀ ਗੱਲ ਸੁਣਾਵਾਂਗੇ। ਹਾਂਜੀ, ਪਹਿਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ,
ਮੈਂ ਕਿਹਾ ਜੀ ਮੈਂ ਤੁਹਾਡੇ ਵਿਚਾਰਾਂ ਦੇ ਨਾਲ 110% ਸਹਿਮਤ ਹਾਂ। 20-25 ਸਾਲ ਤੋਂ ਇਹ ਜ਼ਿਆਦਾ ਜਿਹੜਾ ਜਿਹਨਾਂ ਚੀਜ਼ਾਂ ਤੋਂ ਸਾਨੂੰ ਪ੍ਰੇਮ ਪਿਆਰ ਦੀ ਪਹਿਲਾਂ ਆਵਾਜ਼ ਆਉਂਦੀ ਸੀ, ਹੁਣ ਉਹ ਚੀਜ਼ ਆਉਂਦੀ ਨਹੀਂ ਹੈ।
ਹਾਂਜੀ,
ਨਫ਼ਰਤਾਂ ਦੀ ਆਵਾਜ਼ ਜ਼ਿਆਦਾ ਆਉਂਦੀ ਹੈ ਕਿ ਜਿਹੜੀ ਕਿ ਆਉਣ ਵਾਲੇ ਸਮੇਂ ਲਈ ਬਹੁਤ ਖਤਰਨਾਕ ਹੈ। ਬਸ ਮੇਰੇ ਤਾਂ ਇਹੀ ਵਿਚਾਰ ਹੈ ਕਿ ਹੁਣ ਜਿਹੜਾ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਹੈ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ।
ਇਹ ਨੁਕਸਾਨ ਦਿਆ ਬੱਚਿਆਂ ਲਈ ਆਉਣ ਵਾਸਤੇ, ਖਾਸ ਕਰਕੇ ਇੱਥੇ ਵਾਸਤੇ,
ਇੱਥੇ ਵਾਸਤੇ, ਬਿਲਕੁਲ ਬਿਲਕੁਲ ਬਿਲਕੁਲ। ਧੰਨਵਾਦ ਜੀ। ਨੈਕਸਟ ਕਾਲ 'ਤੇ ਚੱਲਦੇ ਹਾਂ। ਨਹੀਂ ਜੀ, ਕਿਸੇ ਨੇ ਨਾ, ਮੈਨੂੰ ਹੁਣ ਕਵੀ ਦਾ ਨਾਂ ਨਹੀਂ ਯਾਦ, ਅਤੇ ਉਹਨੇ ਰੱਬ 'ਤੇ ਗੱਲ ਬਣਾ ਕੇ ਲਿਖੀ ਆ। ਕਹਿੰਦਾ, ਹਿੰਦੂ ਰੱਬ ਗਊ ਮਾਸ ਤੋਂ ਡਰਦਾ, ਮੁਸਲਮਾਨ ਰੱਬ ਸੂਰੋਂ, ਸਿੱਖਾਂ ਦਾ ਰੱਬ ਸ਼ਰਾਬ ਨੂੰ ਤੱਕ ਕੇ ਭੱਜ ਜਾਂਦਾ ਹੈ ਦੂਰੋਂ, ਈਸਾਈਆਂ ਦਾ ਰੱਬ ਕਿੱਡਾ ਤਕੜਾ, ਸਭ ਕੁਝ ਉਸ ਨੂੰ ਭਾਵੇ, ਗਊ ਸ਼ਰਾਬ ਸੂਰ ਦਾ ਮਾਸ ਕੀ ਝੋਟਾ ਵੀ ਛੱਕ ਜਾਵੇ। ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਵੀ ਉਹ ਜਿਹੜੇ ਈਸਟਰਨ ਕਲਚਰ 'ਚ ਰਿਲੀਜ, ਵੈਸੇ ਤੁਲਨਾ ਤਾਂ ਨਹੀਂ ਕਰਨੀ ਚਾਹੀਦੀ, ਮੈਂ ਨਹੀਂ ਕੀਤੀ ਗੀ ਕਿਸੇ ਕਵੀ ਦੀ, ਇਹ ਤਾਂ ਹੈਗੀ ਆ, ਇੰਨੀਆਂ ਬੰਦਸ਼ਾਂ ਈਸਾਈ ਧਰਮ ਵਾਲੇ ਕਿੱਡੇ ਲਿਬਰਲ ਨੇ, ਹੁਣ ਕੋਈ ਬੰਦਸ਼ ਨਹੀਂ, ਪਹਿਲਾਂ ਹੁੰਦੀਆਂ ਹੋਣਗੀਆਂ, ਕੋਈ ਮਰਜ਼ੀ ਕੁਛ ਮਰਜ਼ੀ ਖਾਓ ਪੀਓ ਮੌਜ ਮਨਾਓ, ਹੈਂਜੀ, ਅਤੇ ਫਿਰ ਵੀ ਇਹਨਾਂ ਦਾ ਕੰਮ ਵਧੀਆ ਚੱਲੀ ਜਾਂਦਾ, ਹੁਣ ਚੱਲਦਾ। ਪਾਸਟ ਦੇ ਵਿੱਚ ਤਾਂ ਬਹੁਤ ਕੁਛ ਹੋਇਆ, ਮੈਂ ਤੁਹਾਨੂੰ ਦੱਸਿਆ ਕਿੰਨੀਆਂ ਲੜਾਈਆਂ ਹੋਈਆਂ, ਕੀ ਕੁਛ ਕਰਦੇ ਰਹੇ ਨੇ, ਪਰ ਹੁਣ ਲੱਗਦਾ ਵੀ ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਆ, ਬਈ ਉਹ ਮਤਲਬ ਉਹਨਾਂ ਨੂੰ ਅਹਿਸਾਸ ਹੋ ਗਿਆ, ਇਸ ਕਰਕੇ ਉਹ ਕੱਟੜ ਨਹੀਂ ਹੈਗੇ, ਹੋਣਗੇ ਕਿਤੇ ਨਾ ਕਿਤੇ, ਜਾਂ ਹੋ ਸਕਦਾ ਮੇਰੇ ਧਿਆਨ ਦੇ ਵਿੱਚ ਨਾ ਹੋਣ, ਅਤੇ ਪਰ ਸਾਡੇ ਜਿਹੜੇ ਦੂਜੇ ਨੇ, ਜੇ ਗੱਲ ਕਰਨੀ ਹੋਵੇ ਸਿੱਖਾਂ ਦੀ ਵੀ, ਆ ਟਕਸਾਲੀਏ ਅਤੇ ਮਿਸ਼ਨਰੀ ਇੱਕ ਦੂਜੇ ਨੂੰ ਨਾ ਇੱਕ ਦੂਜੇ ਨਾਲ ਐਂ ਝਾਕਦੇ ਨੇ ਜਿਵੇਂ ਮਾਰਨ ਖੰਡੀਆਂ ਗਾਵਾਂ ਜਾਂ ਮੱਝਾਂ ਹੁੰਦੀਆਂ ਨਾ, ਵੀ ਦੂਜੇ ਨੂੰ ਸਿੰਗਾਂ 'ਤੇ ਚੱਕ ਲੈਣਾ, ਇੱਕ ਕੋਈ ਕਮੈਂਟ ਕਰੇ ਦੂਜਾ ਫੇਸਬੁੱਕ 'ਤੇ ਉਦੋਂ ਹੀ ਗਾਲਾਂ ਕੱਢਣ ਲੱਗ ਜਾਂਦਾ। ਗੱਲ ਇਹ ਆ ਦੋਸਤੋ ਬਈ, ਬੰਦੇ ਨੇ ਜੇ ਦੁਨੀਆਂ 'ਚ ਰਹਿਣਾ ਨਾ, ਰਹਿ ਰਿਹਾ ਜਿਹੜਾ ਆਲਰੇਡੀ, ਉਸ ਨੂੰ ਜਿਹੜੀਆਂ ਬੇਸਿਕ ਨੀਡਸ ਉਸ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ, ਉਹਦੇ ਲਈ ਸੈਂਕੜੇ ਸਾਲਾਂ ਤੋਂ ਜਿਹੜੀਆਂ ਗੱਲਾਂ ਚੱਲ ਰਹੀਆਂ ਵੀ ਬੰਦਾ 7-8 ਘੰਟੇ ਕੰਮ ਕਰ ਲਏ, ਚਲੋ ਵੱਧ ਕਰ ਲਏ ਪੂਰਾ, ਤਾਂ ਕਿ ਉਹਨੂੰ ਰੋਟੀ ਮਿਲ ਜੇ, ਪ੍ਰਾਇਮਰੀ ਨੀਡ ਰੋਟੀ, ਫਿਰ ਰਹਿਣ ਦੇ ਲਈ ਉਹਦੇ ਕੋਲ ਕੋਈ ਥਾਂ ਹੋਵੇ, ਜੇ ਆਪਦੀ ਹੋਵੇ ਘਰ, ਨਹੀਂ ਉਹ ਕਿਰਾਏ 'ਤੇ ਰਹਿ ਸਕੇ, ਪਹਿਨਣ ਲਈ ਉਹਦੇ ਕੋਲ ਕੱਪੜੇ ਹੋਣ, ਅਤੇ ਆਪਣਾ ਸਰੀਰ ਭਾਵੇਂ ਰੋਟੀ ਪਾਣੀ ਦੇ ਆਸਰੇ ਚੱਲਦਾ, ਪਰ ਸਰੀਰ ਦੇ ਨਾਲ ਮਨ ਜੁੜਿਆ, ਉਹਦੀਆਂ ਕੁਛ ਮਾਨਸਿਕ ਲੋੜਾਂ ਨੇ, ਉਹ ਸੋਸ਼ਲ ਐਨੀਮਲ ਆ, ਸੋਸ਼ਲ ਇੰਟਰੈਕਸ਼ਨ ਉਹਦੀ ਹੋਣੀ ਚਾਹੀਦੀ ਆ, ਉਹ ਕਿਸੇ ਨਾਲ ਗੱਲਬਾਤ ਕਰ ਸਕੇ, ਉਹ ਫਰੀਲੀ ਵਿਚਰ ਸਕੇ, ਵਿਚਾਰ ਚਰਚਾ ਕਰ ਸਕੇ, ਜਿਹੜਾ ਕੁਝ ਉਹਦੇ ਮਨ ਦੇ ਵਿੱਚ ਆਉਂਦਾ ਉਹ ਸਾਂਝਾ ਕਰ ਸਕੇ। ਇਹ ਬੰਦੇ ਦੀਆਂ ਬੁਨਿਆਦੀ ਲੋੜਾਂ ਨੇ। ਬੰਦਾ ਆਪਣੇ ਪਰਿਵਾਰ ਨੂੰ ਅੱਗੇ ਵਧਾ ਸਕੇ, ਆਪਣੇ ਵਰਗੇ ਹੋਰ ਪੈਦਾ ਕਰ ਸਕੇ, ਰੀਪ੍ਰੋਡਕਸ਼ਨ ਜਿਹਨੂੰ ਕਹਿੰਦੇ ਆ। ਬੇਸਿਕ ਨੀਡਸ ਦੇ ਵਿੱਚ ਰਿਲੀਜਨ ਨੀਡ ਨਹੀਂ ਹੈਗੀ ਦੋਸਤੋ। ਤੁਸੀਂ ਲੱਖ ਕਹੀ ਜਾਓ, ਇਹ ਜੀ ਬਹੁਤ ਵੱਡੀ ਲੋੜ ਆ, ਬਹੁਤ ਜ਼ਰੂਰੀ ਲੋੜ ਆ। ਬੰਦਾ ਰਿਲੀਜਨ ਤੋਂ ਬਿਨਾਂ ਜਿਉਂ ਸਕਦਾ? ਰੋਟੀ ਤੋਂ ਬਿਨਾਂ ਨਹੀਂ ਜਿਉਂ ਸਕਦਾ, ਪਾਣੀ ਤੋਂ ਬਿਨਾਂ ਨਹੀਂ ਜਿਉਂ ਸਕਦਾ, ਉਹ ਨੇਚਰ 'ਚ ਆਲਰੇਡੀ ਹੈਗਾ। ਬਹੁਤ ਬੰਦੇ ਨੇਚਰ ਨੂੰ ਗੋਡ ਦੇ ਨਾਲ ਮਿਕਸਅਪ ਕਰਦੇ ਨੇ। ਗੋਡ ਆ ਜਿਹੜਾ ਉਹ ਅਲੱਗ ਚੀਜ਼ ਆ, ਨੇਚਰ ਅਲੱਗ ਚੀਜ਼ ਆ। ਨੇਚਰ ਦੇ ਕੁਝ ਆਪਦੇ ਨਿਯਮ ਨੇ, ਵਿਗਿਆਨੀਆਂ ਨੇ ਉਹ ਨਿਯਮ ਲੱਭੇ ਨੇ, ਉਹ ਨਿਯਮ ਲੱਭ ਕੇ ਵਿਗਿਆਨੀਆਂ ਜਿਹੜਾ ਮਾਨਵਤਾ ਦਾ ਭਲਾਈ ਵੱਲ ਚੱਲਦੇ ਨੇ। ਹਾਂ, ਇਹ ਵੱਖਰੀ ਗੱਲ ਆ ਵੀ ਵਿਗਿਆਨ ਆ ਜਿਹੜਾ ਉਹ ਤਕੜੇ ਲੋਕਾਂ ਦੇ ਕਬਜ਼ੇ ਦੇ ਵਿੱਚ ਆ, ਉਹ ਉਹਨੂੰ ਯੂਜ਼ ਕਰਕੇ ਸਾਨੂੰ ਐਕਸਪਲੋਇਟ ਵੀ ਕਰਦੇ ਨੇ, ਦੈਟਸ ਅ ਡਿਫਰੈਂਟ ਥਿੰਗ। ਪਰ ਜਿਹੜੇ ਕੁਦਰਤ ਦੇ ਭੇਦ ਨੇ, ਜਿਵੇਂ ਜਿਵੇਂ ਵਿਗਿਆਨੀ ਲੱਭਦੇ ਨੇ ਨਾ, ਉਵੇਂ ਉਵੇਂ ਮਾਨਵਤਾ ਦਾ ਫਾਇਦਾ ਕਰਦੇ ਨੇ। ਕੁਦਰਤ ਦੇ ਭੇਦ ਕਿਹੜੇ? ਆਹ ਦੇਖ ਲਓ, ਹੁਣ ਸਨੋਅ ਪੈ ਰਹੀ ਆ ਨਾ, ਆ ਬੰਦੇ ਨੇ ਅੰਦਰ ਹੀਟ ਕੀਤੀ ਪਈ ਆ। ਕੱਲ੍ਹ ਦੀ ਜਦੋਂ ਤੋਂ ਖਬਰ ਆਈ ਆ ਨਾ ਵੀ ਕਿਤੇ ਪਾਣੀ ਬੰਦ ਹੋਜੂ, ਬਿਜਲੀ ਬੰਦ ਹੋ ਗਈ ਅਤੇ ਹੀਟ ਬੰਦ ਹੋਜੂ, ਹਰੇਕ ਬੰਦੇ ਦੀਆਂ ਪੰਜਾਬੀ 'ਚ ਕਹਿੰਦੇ ਨਾ ਨਾਸਾਂ 'ਚ ਧੂੰ ਆਇਆ ਪਿਆ ਵੀ ਜੇ ਹੋ ਗਿਆ, ਹਾਏ ਹਾਏ ਪਤਾ ਨਹੀਂ ਸਾਹ ਰੁਕ ਜੂ, ਕਿਵੇਂ ਜਿਉਵਾਂਗੇ। ਇਹ ਆ ਜੀ ਵਿਗਿਆਨ। ਇੱਕ ਫਲਾਈਟ ਕੈਂਸਲ ਹੋ ਜੇ ਅਤੇ ਫਿਕਰ ਪੈ ਜਾਂਦਾ ਬੰਦੇ ਨੂੰ, ਇਹ ਹੁਣੇ ਹੀ ਲਾਈਟ ਬੰਦ ਹੋ ਗਈ ਅਤੇ ਨਾਲ ਹੀ ਮੇਰੀ ਆਵਾਜ਼ ਪਹੁੰਚਣੀ ਬੰਦ ਹੋ ਜਾਣੀ ਹੈ। ਆਲੇ ਦੁਆਲੇ ਘੁੰਮਾ ਕੇ ਦੇਖੋ, ਵਿਗਿਆਨ ਦੀਆਂ ਜਿਹੜੀਆਂ ਲੱਭਦਾ, ਕਿੱਥੇ ਤੁਹਾਡਾ ਧਰਮ ਧੁਰਮ, ਐਵੇਂ ਗੱਲਾਂ ਮਾਰੀ ਜਾਂਦੇ ਹੋ। ਬਿਲਡਿੰਗਾਂ ਜਿਹਦੇ 'ਚ ਰੱਬ ਵੱਸਦਾ ਉਹ ਬੰਦੇ ਨੇ ਬਣਾਈ ਆ, ਉਹਦੀ ਛੱਤ ਬੰਦੇ ਨੇ ਪਾਈ ਆ, ਬੁੱਤ ਬੰਦੇ ਨੇ ਬਣਾਏ ਨੇ ਭਗਵਾਨਾਂ ਦੇ। ਬੰਦਾ ਜਦੋਂ ਭਗਵਾਨ ਦਾ ਬੁੱਤ ਬਣਾਉਂਦਾ, ਉੱਤੇ ਬੈਠ ਕੇ ਮਜ਼ੇ ਦੇ ਨਾਲ ਥੌੜੀ ਮਾਰਦਾ ਨੱਕ ਦੇ ਉੱਤੇ, ਐਨ ਉਦੋਂ ਕੁਛ ਨਹੀਂ ਕਹਿੰਦਾ ਭਗਵਾਨ। ਅਤੇ ਉਸੇ ਮਜ਼ਦੂਰ ਨੂੰ ਜਿਹਨੇ ਬੁੱਤ ਬਣਾਇਆ ਹੋਵੇ, ਮਗਰੋਂ ਮੰਦਰ ਦੇ ਵਿੱਚ ਆਉਣ ਤੋਂ ਵਰਜ ਦਿੰਦੇ ਆ ਵੀ ਨਹੀਂ, ਨਾ 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 ਨਾ, ਹੁਣ ਨਹੀਂ ਤੂੰ ਇੱਥੇ ਅੰਦਰ ਆ ਸਕਦਾ ਕਿਉਂਕਿ ਤੂੰ ਲੋਅਰ ਕਾਸਟ ਦਾ। ਜਿੰਨੇ ਰਿਲੀਜੀਅਸ ਟੈਕਸਟ ਨੇ, ਜਿੰਨੇ ਗ੍ਰੰਥ ਨੇ, ਜਿੰਨੀਆਂ ਪੁਸਤਕਾਂ ਨੇ, ਸਭ ਕਾਗਜ਼ ਦੇ ਉੱਤੇ ਲਿਖੀਆਂ ਨੇ ਨਾ। ਕਾਗਜ਼ ਕਿੱਥੋਂ ਆਉਂਦਾ? ਸਫੈਦਾ ਸੈਲੂਲੋਜ਼ ਤੋਂ ਬਣਦਾ, ਦਰਖਤ ਤੋਂ ਬਣਦਾ, ਬੰਦੇ ਨਹੀਂ ਬਣਾਇਆ ਨਾ ਉਹ। ਇਹ ਸਭ ਧਰਤੀ ਦੇ ਉੱਤੇ ਜਿਹੜਾ ਆਲਾ ਦੁਆਲਾ ਦੇ, ਤੁਹਾਡੀਆਂ ਆਪਦੀਆਂ ਦਲੀਲਾਂ ਹੋਣਗੀਆਂ। ਤੁਸੀਂ ਕਹੋਗੇ ਜੀ ਬੰਦਾ ਧਰਤੀ ਨਹੀਂ ਬਣਾ ਸਕਦਾ, ਫਿਰ ਕੀ ਹੋ ਗਿਆ ਜੀ? ਨਹੀਂ ਧਰਤੀ ਬਣਾ ਸਕਦਾ ਤਾਂ ਨਾ ਸਹੀ, ਫਿਰ ਕੀ ਹੋ ਗਿਆ? ਐਡੀ ਕਿੱਡੀ ਗੱਲ ਆ, ਧਰਤੀ ਕਿਹੜਾ ਰੱਬ ਨੇ ਬਣਾਈ ਹੈ? ਤੁਸੀਂ ਕਹੋਗੇ ਬੰਦੇ ਨੇ, ਮੈਂ ਕੋਈ ਰੱਬ ਨੇ ਨਹੀਂ ਬਣਾਈ। ਮੈਂ ਤੁਹਾਨੂੰ ਪੂਰੇ ਦਾ ਪੂਰਾ ਪ੍ਰੋਸੈਸ ਦੱਸ ਦਿੰਦਾ ਵੀ 5 ਬਿਲੀਅਨ ਸਾਲ ਪਹਿਲਾਂ ਕੀ ਹੋਇਆ। ਸਾਡਾ ਸੋਲਰ ਸਿਸਟਮ 4.5 ਬਿਲੀਅਨ ਸਾਲ ਪਹਿਲਾਂ, 4500 ਮਿਲੀਅਨ ਸਾਲ ਪਹਿਲਾਂ ਸਾਡੇ ਸੋਲਰ ਸਿਸਟਮ ਦਾ ਕੀ ਹੋਇਆ, ਕਿਵੇਂ ਧਰਤੀ 3.7 ਬਿਲੀਅਨ ਈਅਰਸ ਐਗੋ ਧਰਤੀ ਹੈ ਜਿਹੜੀ ਉਹ ਦੁਬਾਰਾ ਰੀਔਰਗੇਨਾਈਜ਼ ਹੋਈ ਕੋਰ ਮੈਂਟਲ ਅਤੇ ਕ੍ਰਸਟ ਦੇ ਵਿੱਚ, ਕਿਵੇਂ ਇਹਦਾ ਐਟਮੋਸਫੀਅਰ ਬਣਿਆ, ਕਿਵੇਂ ਇਹਤੋਂ ਅੱਡ ਮੂਨ ਦਾ ਟੁਕੜਾ। ਤੁਸੀਂ ਆਪਣੀ ਥਿਊਰੀ ਦੇ ਜਾਓ, ਮੈਂ ਆਪਣੀ ਥਿਊਰੀ, ਇਹੀ ਡੈਮੋਕ੍ਰੇਸੀ ਆ ਨਾ ਵੀ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰੋ, ਇਹੀਓ ਸਾਨੂੰ ਪੜ੍ਹਾਇਆ ਜਾਂਦਾ। ਤੁਸੀਂ ਆਪਦੀਆਂ ਦਲੀਲਾਂ ਦੇਈ ਜਾਓ ਵੀ ਬੰਦੇ ਨੇ, ਵੀ ਰੱਬ ਨੇ ਬੰਦਾ ਬਣਾਇਆ। ਮੈਂ ਕਹੂੰ ਜੀ ਰੱਬ ਨੇ ਜੇ ਬੰਦਾ ਬਣਾਇਆ ਤਾਂ ਰੱਬ ਤਾਂ ਬਹੁਤ ਮਾੜਾ ਕਲਾਕਾਰ ਆ। ਬੰਦਾ ਬਣਾਉਂਦੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਨਾਲ ਚਿੰਪੈਂਜ਼ੀ ਆ ਜਿਹੜਾ, ਉਹਦੇ ਨਾਲ ਹੀ ਸਾਡਾ DNA ਮਿਲਦਾ, ਥੋੜ੍ਹਾ ਜਿਹਾ ਹੀ ਫਰਕ ਆ। ਜੇ ਰੱਬ ਨੇ ਬੰਦਾ ਬਣਾਇਆ ਤਾਂ ਬੰਦੇ ਦੇ ਪੂਛ ਦੀ ਹੱਡੀ ਕਿਉਂ ਲਾਈ ਆ? ਫਿਰ ਦੱਸੋ ਮਾੜਾ ਜਿਹਾ, ਬਹੁਤ ਵਧੀਆ ਡਿਜ਼ਾਇਨਰ ਆ ਤੁਸੀਂ, ਇੱਕ ਪੇਂਟਰ ਆ। ਪੇਂਟ ਜਦੋਂ ਕ੍ਰਿਟਿਸਿਜ਼ਮ ਕਰਦੇ ਆ ਨਾ, ਜਦੋਂ ਸਾਰੇ ਪੇਂਟਰ ਇਕੱਠੇ ਹੁੰਦੇ ਆ ਇੱਕ ਦੂਜੇ ਨਾਲ, ਜੇ ਸਾਰੇ ਕਵੀ ਇਕੱਠੇ ਹੁੰਦੇ ਆ, ਉਹ ਫਿਰ ਇੱਕ ਦੂਜੇ ਦਾ ਨੁਕਤਾਚੀਨੀ ਕਰਦੇ ਨੇ ਵੀ ਆਹ ਜਿਹੜੀ ਕਵਿਤਾ 'ਚ ਤੂੰ ਆਹ ਜਿਹੜਾ ਸ਼ੇਅਰ ਲਿਖਿਆ, ਇਹ ਅੱਗੇ ਪਿੱਛੇ ਆਹ ਲਾਉਣਾ ਸੀ, ਇਹਦਾ ਇੰਨਾ ਕੁ ਵਜ਼ਨ ਹੋਣਾ ਚਾਹੀਦਾ ਸੀ, ਇਹਦੇ ਸ਼ਬਦ ਦਾ ਇੰਨਾ ਕੁ ਆਹ ਗੱਲ ਮੰਨਣੀ ਚਾਹੀਦੀ ਸੀ। ਇਹ ਕਿਹੜਾ ਡਿਜ਼ਾਇਨਰ ਹੋਇਆ ਵੀ ਬੰਦੇ 'ਤੇ ਪੂਛ ਦੀ ਹੱਡੀ ਲਾਤੀ? ਬੰਦੇ ਨੂੰ ਤਾਂ ਪੂਛ ਦੀ ਲੋੜ ਹੀ ਨਹੀਂ। ਅੱਛਾ ਤੁਸੀਂ ਕਹੋਗੇ ਹੋਰ ਕਿਉਂ, ਮੈਂ ਤੁਹਾਡੇ ਅੱਗੇ ਡਾਰਵਨ ਦੀ ਥਿਊਰੀ ਦੇ ਦੂੰਗਾ ਵੀ ਡਾਰਵਨ ਦੀ ਥਿਊਰੀ ਆਹ ਹੈ। ਡਾਰਵਨ ਨੇ ਕਿਹੜਾ ਉੱਪਰੋਂ ਹੀ ਨਾ, ਉਹਨੂੰ ਉੱਪਰੋਂ ਹੁਕਮ ਹੋਇਆ? ਡਾਰਵਨ ਨੇ ਖੋਜ ਕੀਤੀ, ਉਹਨੇ ਫੌਸਲ ਇਕੱਠੇ ਕੀਤੇ, ਅੱਡ ਅੱਡ ਤਰ੍ਹਾਂ ਦੇ ਪੱਤੇ ਇਕੱਠੇ ਕੀਤੇ, ਕਿੰਨੀਆਂ ਹੱਡੀਆਂ ਇਕੱਠੀਆਂ ਕੀਤੀਆਂ ਅੱਡ ਅੱਡ ਜਾਨਵਰਾਂ ਦੀਆਂ, ਉਹਨੇ ਸੋਚ ਕੇ ਇੱਕ ਲਿੰਕ ਆ ਜਿਹੜਾ ਉਹ ਬਣਾਇਆ। ਫਿਰ ਖੋਜਾਂ ਹੋਈਆਂ, ਆਹ ਫੌਸਲ ਜਾਵਾ ਮੈਨ ਦੇ ਫੌਸਲ ਦਾ, ਆਹ ਪੀਕਿੰਗ ਮੈਨ ਦੇ ਫੌਸਲ ਦਾ, ਨਿਅੰਡਰਥਲ ਮੈਨ ਦੇ ਪੀਕਿੰਗ ਆ, ਕਲਚਰ ਦਾ ਸਾਡੇ ਕੋਲ ਇਤਿਹਾਸ ਹੈਗਾ ਵੀ ਉਹ ਮਾਇਆ ਕਲਚਰ 'ਚ ਕੀ ਹੁੰਦਾ ਸੀ, ਇਜਿਪਟੀਅਨ ਕਲਚਰ 'ਚ ਕੀ ਹੁੰਦਾ ਰਿਹਾ, ਚਾਈਨੀਜ਼ ਕਲਚਰ 'ਚ ਕੀ ਹੁੰਦਾ ਰਿਹਾ, ਗ੍ਰੀਕ ਸਿਵਲਾਈਜੇਸ਼ਨ 'ਚ ਕੀ ਹੁੰਦਾ ਰਿਹਾ। ਸਾਡੇ ਆਪਦੇ ਖੁਦ ਮਹਿੰਜੋਦੜੋ ਅਤੇ ਹੜੱਪਾ ਦੇ ਜਦੋਂ ਉਹਨਾਂ ਨੇ ਫੌਸਲ ਖੰਡਰ ਕੱਢੇ, ਕੀ ਕੁਛ ਨਿਕਲਿਆ, ਸਿੰਧੂ ਘਾਟੀ ਦੀ ਸੱਭਿਆ 'ਤੇ ਕੀ ਹੁੰਦਾ ਰਿਹਾ, ਅਜੰਤਾ ਅਤੇ ਅਲੋਰਾ ਦੀਆਂ ਗੁਫਾਵਾਂ ਕਿੱਥੋਂ ਆਈਆਂ, ਇਹ ਤਾਂ ਇਹਦੀ ਕੋਈ ਲਿਮਿਟ ਨਹੀਂ ਹੈਗੀ। ਪਰ ਗੱਲ ਇਹ ਚੱਲ ਰਹੀ ਹੈ ਬਈ ਇਸ ਧਰਤੀ ਦੇ ਉੱਤੇ ਪ੍ਰਪਾਸ ਨੂੰ ਛੱਡ ਦਿਓ, ਚਲੋ ਹੋਊਗਾ ਵੀ, ਮੈਂ ਨਹੀਂ ਕਹਿੰਦਾ ਹੋਵੇ ਰੱਬ, ਪਰ ਹੁਣ ਤਾਂ ਮਰ ਗਿਆ ਰੱਬ, ਹੁਣ ਨਹੀਂ ਦਿਸਦਾ। ਜੇ ਰੱਬ ਜਿਉਂਦਾ ਹੋਵੇ ਤਾਂ ਰੱਬ ਰੋਕ ਕੇ ਉਹ ਭਲਿਓ ਮਾਨਸੋ, ਜੇ ਚਾਰ ਗੁਰਦੁਆਰੇ ਨੇ, ਚਾਰ ਉੱਥੇ ਮੰਦਰ ਨੇ, ਇੱਕ ਮਸਜਿਦ ਖੁੱਲਜੂ, ਫਿਰ ਕੀ ਹੋਜੂਗਾ? ਜੇ ਤੁਸੀਂ ਸੋਚਦੇ ਹੋ ਇਹਦਾ ਮਤਲਬ ਤੁਹਾਡਾ ਜਿਹੜਾ ਭਗਵਾਨ ਅਤੇ ਵਾਹਿਗੁਰੂ ਆ ਨਾ, ਉਹ ਅੱਲਾ ਨੂੰ ਨਫ਼ਰਤ ਕਰਦਾ। ਜੇ ਕਿਤੇ ਅੱਲਾ ਵਾਲੇ ਐਂ ਕਰਦੇ ਨੇ ਪਾਕਿਸਤਾਨ ਦੇ ਵਿੱਚ, ਫਿਰ ਉਹ ਗਲਤ ਕਰਦੇ ਨੇ। ਤੁਸੀਂ ਤਾਂ ਨਾ ਪਾਕਿਸਤਾਨ 'ਚ ਰਹਿੰਦੇ ਹੋ, ਨਾ ਭਾਰਤ 'ਚ ਰਹਿੰਦੇ ਹੋ, ਇੱਥੇ ਕੈਨੇਡਾ 'ਚ ਰਹਿੰਦੇ ਹੋ, ਉੱਥੇ ਕਿਉਂ ਆਪਦਾ ਝੱਲ ਖਿਲਾਰਦੇ ਹੋ? ਅਕਲ ਦਾ, ਬੇਅਕਲੀ ਦਾ ਵਿਖਾਵਾ ਕਰਦੇ ਹੋ ਇੱਥੇ ਤੁਸੀਂ ਆ ਕੇ। ਇਹਨਾਂ ਲੋਕਾਂ ਨੂੰ ਨਾ ਬਿਲਕੁਲ, ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ, ਇਹਨਾਂ ਨੂੰ ਆਪਦੇ ਬੱਚਿਆਂ ਦਾ ਫਿਕਰ ਨਹੀਂ, ਯੂਨੀਵਰਸਿਟੀ ਐਜੂਕੇਸ਼ਨ ਦਾ ਫਿਕਰ ਨਹੀਂ, ਆਪਦੀ ਹੈਲਥ ਦਾ ਫਿਕਰ ਨਹੀਂ। ਇਹਨਾਂ ਨੂੰ ਪਤਾ ਨਹੀਂ ਵੀ ਇੱਥੇ ਹੈਲਥ ਆ ਜਿਹੜੀ, ਜਿਹੜਾ ਪਬਲਿਕ ਸੈਕਟਰ ਆ ਉਹ ਪ੍ਰਾਈਵੇਟ ਨੂੰ ਫੀਡ ਕਰ ਰਿਹਾ। ਸਾਰੀ ਜਿਹੜੀ ਟੈਕਸਪੇਅਰ ਦੀ ਮਨੀ ਆ, ਅਲਟੀਮੇਟਲੀ ਪਬਲਿਕ ਸੈਕਟਰ ਦੇ ਹੱਥਾਂ ਦੇ ਵਿੱਚ ਜਾ ਰਹੀ ਆ। ਆ ਜਿੰਨੇ ਤੁਹਾਡੇ ਸਕੈਨ ਹੁੰਦੇ ਨੇ, MRI ਸਕੈਨ, ਐਕਸਰੇ ਸਕੈਨ, ਸਭ ਇਹ ਪ੍ਰਾਈਵੇਟ ਗੱਫੇ ਦੇ ਗੱਫੇ ਛਕੀ ਜਾਂਦੇ ਨੇ। ਸਾਡੀ ਸਰਕਾਰ ਸੁੱਤੀ ਪਈ ਆ, ਜਾਣ ਬੁੱਝ ਕੇ ਉਹਨਾਂ ਨੇ ਸਾਰਾ ਕੁਛ ਪ੍ਰਾਈਵੇਟਾਈਜੇਸ਼ਨ ਕੀਤੀ ਹੋਈ ਆ, ਜਾਣ ਬੁੱਝ। ਜੇ ਤੁਹਾਨੂੰ ਅੱਗੇ ਦੱਸਾਂ, ਹੋਰ ਦੱਸਾਂ ਤੁਹਾਨੂੰ, ਤੁਸੀਂ ਖਬਰਾਂ ਨਹੀਂ ਪੜ੍ਹਦੇ। ਅਸਿਸਟਡ ਸੁਸਾਈਡ ਦਾ ਇੱਕ ਕੋਨਸੈਪਟ ਆ ਰਿਹਾ ਵੀ ਜਿਹੜਾ ਬੰਦਾ ਟਰਮੀਨਲੀ ਇਲ ਆ, ਚਲੋ ਚੰਗੀ ਗੱਲ ਆ ਉਹਦੀ ਆਪਦੀ, ਪਰ ਜਿਹੜਾ ਬੰਦਾ ਮਾਨਸਿਕ ਤੌਰ 'ਤੇ ਪਰੇਸ਼ਾਨ ਆ, ਮੈਂਟਲੀ ਸਿੱਕ ਆ, ਜਿਹੜਾ ਡਿਸੀਜਨ ਹੀ ਨਹੀਂ ਕਰ ਰਿਹਾ, ਇਹ ਹੌਲੀ ਹੌਲੀ ਇਹਨਾਂ ਨੇ ਨਾ ਤੁੱਥ ਮੁੱਥ ਕਰਕੇ ਇਹ ਵੀ ਕਹਿ ਦੇਣਾ ਵੀ ਜਿਹੜਾ ਮੈਂਟਲੀ ਸਿੱਕ ਆ ਨਾ, ਜੇ ਉਹ ਮਰਨਾ ਚਾਹੇ ਮਰ ਸਕਦਾ। ਅਤੇ ਮੈਂਟਲੀ ਸਿੱਕ ਇੱਕ ਨੌਜਵਾਨ ਬੰਦਾ 22-23 ਸਾਲ ਦਾ ਵੀ ਹੋ ਸਕਦਾ, ਜੇ ਕੱਲ੍ਹ ਨੂੰ ਉਹ ਸੁਸਾਈਡ ਕਰਨ ਲੱਗੇ, ਉਹ ਕਹੇ ਮੈਂ ਤਾਂ ਮਰਨਾ, ਤੁਸੀਂ ਇਜਾਜ਼ਤ ਦੇ ਦਿਓਗੇ? ਦੁਨੀਆ ਕਿੱਥੇ ਪਹੁੰਚ ਰਹੀ ਆ? ਸਾਡੇ ਵਾਲੇ ਅੱਲਾ ਦੇ ਵਾਹਿਗੁਰੂ ਦੇ ਭਗਵਾਨ ਦੇ ਚੱਕਰਾਂ 'ਚੋਂ ਬਾਹਰ ਨਹੀਂ ਨਿਕਲੇ। ਬੰਦੇ ਦੀਆਂ ਵੇਜਿਸ ਲਗਾਤਾਰ ਘੱਟ ਰਹੀਆਂ ਨੇ, ਮਿਨੀਮਮ ਵੇਜ $15 ਦੇ ਨਾਲ ਬੰਦੇ ਦਾ ਕੁਛ ਬਣਦਾ ਨਹੀਂ। ਅਤੇ ਤੁਹਾਨੂੰ ਆਪਦੇ ਆਪਦੇ ਰੱਬ ਦਾ ਫਿਕਰ ਪਿਆ ਵੀ ਤੁਹਾਡੇ ਰੱਬ ਨੂੰ ਤੁਸੀਂ ਪ੍ਰਸ਼ਾਦ ਕਿਵੇਂ ਚੜ੍ਹਾਉਣਾ? ਤੁਹਾਨੂੰ ਆਪਣੇ ਪਰਿਵਾਰਾਂ ਦਾ ਫਿਕਰ ਚਾਹੀਦਾ, ਬੱਚਿਆਂ ਨੂੰ ਐਜੂਕੇਸ਼ਨ, ਕਿਹੜੀ ਐਜੂਕੇਸ਼ਨ ਦੇ ਰਹੇ ਹੋ ਤੁਸੀਂ? ਮੰਦਰਾਂ, ਗੁਰਦੁਆਰੇ, ਮਸਜਿਦਾਂ 'ਚ ਕੀ ਐਜੂਕੇਸ਼ਨ ਦਿੰਦੇ ਹੋ ਤੁਸੀਂ? ਆਹ ਹੀ ਐਜੂਕੇਸ਼ਨ ਦਿੰਦੇ ਹੋ ਨਾ, ਸਾਡਾ ਭਗਵਾਨ, ਸਾਡਾ ਰੱਬ, ਸਾਡਾ ਵਾਹਿਗੁਰੂ, ਸਾਡਾ ਧਰਮ ਸਭ ਤੋਂ ਉੱਤਮ। ਇਹ ਬਾਈ ਜੀ ਮਾਫ਼ ਕਰਿਓ, ਇਹ ਕੋਈ ਸਿੱਖਿਆ ਨਹੀਂ। ਸਿੱਖਿਆ ਯੂਨੀਵਰਸਿਟੀ, ਕਾਲਜਸ ਦਿੱਤੀ ਜਾਂਦੀ ਹੈ, ਮਿਨੀਮਮ ਜੋਬ 'ਤੇ, ਜਿਹੜੇ ਪੇਰੈਂਟਸ ਮਿਨੀਮਮ ਜੋਬ ਦੇ ਉੱਤੇ, ਮਿਨੀਮਮ ਵੇਜਸ 'ਤੇ ਜੋਬ ਕਰਦੇ ਆ ਨਾ, ਉਹ ਕਦੇ ਵੀ ਨਹੀਂ ਪੜ੍ਹਾ ਸਕਦੇ ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ। ਲੱਖ ਤੁਸੀਂ ਲੋਨ ਲਈ ਜਾਓ, ਲੋਨ ਲਈ ਵੀ ਕੁਆਲੀਫਿਕੇਸ਼ਨ ਹੁੰਦੀ ਆ। ਆ ਹੁਣ ਤੱਕ ਜਿਹੜੀਆਂ ਜਨਰੇਸ਼ਨ ਪੜ੍ਹ ਗਈਆਂ, ਅੱਜ ਤੋਂ 10 ਸਾਲ ਬਾਅਦ ਜੇ ਸਮਾਜ ਦੇ ਹਾਲਾਤ ਇਹੀ ਰਹਿ ਗਏ ਨਾ ਹੁਣ ਵਾਲੇ, ਜਿਵੇਂ ਛਾਂਟੀ ਹੋ ਰਹੀ ਆ, ਜਿਵੇਂ ਰਿਸੈਸ਼ਨ ਆ ਰਿਹਾ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਜਦੋਂ ਆਪਾਂ ਮਰਨ ਵਾਲੇ ਹੋਏ ਨਾ, ਤੁਸੀਂ ਪਛਤਾਓਗੇ। ਅਸੀਂ ਨਹੀਂ ਪਛਤਾਉਣਾ, ਅਸੀਂ ਵੀ ਸਮਾਜ ਦੇ ਨਾਲ ਹੀ ਹਾਂ, ਸਾਨੂੰ ਹੋਊਗਾ ਵੀ ਅਸੀਂ ਬੋਲਦੇ ਰਹੇ। ਅਸੀਂ ਤਾਂ ਪੰਜਾਬ 'ਚ ਵੀ ਬੋਲਦੇ ਰਹੇ ਹਾਂ ਦੋਸਤੋ, ਜਿੱਥੇ ਰਹੇ ਹਾਂ ਬੋਲਦੇ ਰਹੇ ਹਾਂ। ਇਸ ਕਰਕੇ ਬੋਲਣਾ ਸਿੱਖੋ, ਗਲਤ ਗੱਲਾਂ 'ਤੇ ਨਹੀਂ, ਮੰਦਰਾਂ ਗੁਰਦੁਆਰਿਆਂ 'ਤੇ ਨਹੀਂ, ਬਲਕਿ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ। ਇਹ ਸੋਹਣੀ ਜ਼ਿੰਦਗੀ ਨਹੀਂ ਹੈ ਬਈ ਤੁਸੀਂ ਦਿਨ ਦੇ 4 ਘੰਟੇ ਮਸਜਿਦ ਜਾ ਕੇ ਅੱਲਾ ਅੱਲਾ ਕਰ ਲਓ, ਮੰਦਰ ਦੇ ਵਿੱਚ ਜਾ ਕੇ ਟੱਲ ਵਜਾ ਲਓ ਜਿਹਨੇ ਵਜਾਉਣੇ ਆ, ਕੋਈ ਗੱਲ ਨਹੀਂ। ਦੁਨੀਆ ਤੋਂ ਭਗੌੜਾ ਹੋਇਆ ਬੰਦਾ ਜਿਹੜਾ, ਉਹ ਧਾਰਮਿਕ ਸਥਾਨ ਦੀ ਜਾ ਕੇ ਸ਼ਰਨ ਲੈਂਦਾ। ਧਰਮ ਮਾੜਾ ਨਹੀਂ ਦੋਸਤੋ, ਮੇਰੇ ਵਿਚਾਰਾਂ ਨੂੰ ਗਲਤ ਨਾ ਲਿਓ, ਮੈਂ ਰਿਸਪੈਕਟ ਕਰਦਾ, ਧਰਮ ਬਹੁਤ ਵਧੀਆ ਚੀਜ਼ ਆ, ਪਰ ਤੁਸੀਂ ਨਾ ਧਰਮ ਨੂੰ ਫੀਮ ਬਣਾ ਲਿਆ, ਨਸ਼ਾ ਬਣਾ ਲਿਆ। ਜਿਵੇਂ ਸ਼ਾਮ ਨੂੰ ਹੁੰਦਾ ਨਾ ਬੰਦਾ, ਅਗਰ ਥੱਕਾ ਟੁੱਟਿਆ ਵੀ ਪੈਗ ਲਾਉਣਾ, ਤੁਸੀਂ ਕਹਿੰਦੇ ਹੋ ਐਤਵਾਰ ਨੂੰ ਚਲੋ ਆਪਾਂ ਗੁਰਦੁਆਰੇ ਮੰਦਰ ਜਾ ਕੇ ਆਪਾਂ ਗੇੜਾ ਕੱਢੇ। ਕਿਉਂ? ਜੇ ਤੁਹਾਡਾ ਧਰਮ ਕਹਿੰਦਾ ਇਨਸਾਨੀਅਤ ਦੀ ਸੇਵਾ ਕਰਨਾ, 24 ਘੰਟੇ ਕਰੋ ਨਾ ਸੇਵਾ। ਜਿੱਥੇ ਇਨਸਾਨ ਨਾਲ ਧੱਕਾ ਹੁੰਦਾ ਬੋਲੋ, ਬੋਲਦਾ ਹੀ ਨਹੀਂ। ਆ ਜਿਹੜੇ ਪ੍ਰੋਟੈਸਟ ਕਰ, ਜਿਹੜੇ ਉੱਥੇ ਗਏ ਨੇ ਨਾ ਬੋਲਣ, ਇਹਨਾਂ ਦੇ ਸਾਰੇ ਧਰਮ ਸਿਖਾਉਂਦੇ ਆ ਵੀ ਜਿੱਥੇ ਇਨਸਾਨੀਅਤ ਨਾਲ ਧੱਕਾ ਹੁੰਦਾ ਬੋਲੋ। ਜਦੋਂ ਅਮਰੀਕਾ ਨੇ ਇਰਾਕ 'ਤੇ ਹਮਲਾ ਕੀਤਾ, ਕਿੰਨੇ ਬੋਲੇ? ਅਕਲ ਹੀ ਨਹੀਂ, ਬੋਲਣ ਦੀ ਕਦੇ ਪੜ੍ਹੇ ਹੀ ਨਹੀਂ, ਆਪਦੇ ਦਿਮਾਗਾਂ ਤੋਂ ਬਾਹਰ, ਰੋਟੀ ਤੋਂ ਬਾਹਰ, ਆਪਦੀ ਪਲੇਟ ਤੋਂ ਬਾਹਰ ਕੁਛ ਦਿਸਦਾ ਹੀ ਨਹੀਂ। ਜਦੋਂ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜੀਆਂ, ਕਿੰਨੇ ਬੋਲੇ ਸੀ? ਨਹੀਂ ਬੋਲੇ। ਜਦੋਂ ਦਿੱਲੀ 'ਚ ਕਤਲੇਆਮ ਹੋਇਆ, ਕਿੰਨੇ ਬੋਲੇ? ਨਹੀਂ ਬੋਲੇ। ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਨਹੀਂ ਬੋਲੇ। ਮੈਂ ਤਾਂ ਕਹਿੰਦਾ ਅਫਗਾਨਿਸਤਾਨ ਦੇ ਵਿੱਚ ਬੁੱਧ ਦਾ ਬੁੱਤ ਢਾਇਆ, ਮੈਂ ਭਾਵੇਂ ਬੁੱਧ ਪੂਜਾ ਨਹੀਂ ਕਰਦਾ, ਪਰ ਕਿਉਂ ਢਾਇਆ? ਨਹੀਂ ਬੋਲੇ। ਉਦੋਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੀ ਜਾਂਦੇ ਸੀ ਉਦੋਂ, ਆ ਜਿਹੜੇ ਹੁਣ ਮੰਦਰ ਬਣਾਉਣ ਦੀ ਗੱਲ ਕਰਦੇ ਆ, ਆਪਦੇ ਮਾਂ ਪਿਓ ਨੂੰ ਪੁੱਛੋ ਕਿੰਨੇ ਬੋਲੇ? ਨਹੀਂ ਬੋਲੇ ਹੋਣੇ, ਮੈਂ ਗਰੰਟੀ ਲਿਖ ਕੇ ਦੇ ਦਿੰਦਾ। ਦਿਲ ਗੁਰਦੇ ਵਾਲਾ ਬੰਦਾ ਬੋਲਦਾ ਸੀ ਉਦੋਂ, ਬਹੁਤੇ ਤਾਂ ਘਰਾਂ ਦੇ ਵਿੱਚ ਤਾੜੇ ਹੋਏ ਸੀ, ਨਹੀਂ ਬੋਲੇ। ਜਦੋਂ ਪੰਜਾਬ ਦੇ ਵਿੱਚ ਬੱਸਾਂ 'ਚੋਂ ਹਿੰਦੂਆਂ ਨੂੰ ਕੱਢ ਕੇ ਮਾਰਿਆ ਜਾਂਦਾ ਸੀ, ਬਿਲਕੁਲ ਨਹੀਂ ਬੋਲੇ, ਗਰੰਟੀ ਲਿਖ ਕੇ ਦੇ ਦਿੰਦਾ। ਆ ਜਿਹੜਾ 600-650 ਬੰਦਾ ਇਕੱਠਾ ਹੋਇਆ ਨਾ, ਇਹਨਾਂ ਨੂੰ ਚਿੱਤ ਚੇਤਾ ਵੀ ਨਹੀਂ ਹੋਣਾ। ਇਹ ਸਭ ਅੱਗ ਲਾਉਣ ਵਾਲੇ ਲੋਕ ਨੇ ਦੋਸਤੋ, ਬਚ ਜਾਓ ਇਹਨਾਂ ਤੋਂ। ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਨਗੇ ਜਿਹੜੇ ਧਰਮਾਂ ਦੇ ਨਾਂ 'ਤੇ ਲੜਦੇ ਨੇ, ਲੜਾਈਆਂ ਕਰਾਉਂਦੇ ਨੇ ਮੰਦਰਾਂ ਗੁਰਦੁਆਰਿਆਂ ਦੀਆਂ। ਮੰਦਰ ਗੁਰਦੁਆਰੇ ਚੰਗੇ ਨੇ, ਸਾਡੇ ਬਜ਼ੁਰਗਾਂ ਨੇ ਸੋਸ਼ਲਾਈਜ਼ ਹੋਣਾ ਹੁੰਦਾ, ਚੰਗੇ ਆ, ਚੰਗੀ ਗੱਲ ਆ। ਇਹ ਕਿੱਥੋਂ ਦੀ ਇਨਸਾਨੀਅਤ ਆ ਵੀ ਮੇਰਾ ਜਿਹੜਾ ਰੱਬ ਦਾ ਘਰ ਚੰਗਾ, ਦੂਜੇ ਦਾ ਮੈਂ ਬਣ ਨਹੀਂ ਦੇਣਾ। ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਤੁਸੀਂ ਕਹਿੰਦੇ ਹੋ ਮਸਜਿਦ ਕਰਕੇ ਆਊ, ਮੰਦਰ ਕਰਕੇ ਕਿਉਂ ਨਹੀਂ ਆਉਂਦੀ, ਗੁਰਦੁਆਰੇ ਕਰਕੇ ਕਿਉਂ ਨਹੀਂ ਆਉਂਦੀ? ਹੈਰਾਨੀ ਦੀ ਗੱਲ ਆ। ਤੁਸੀਂ ਕਹਿ ਜਾਣੋ ਸਾਡੇ ਬੱਚੇ ਖੇਡਣਗੇ ਕਿੱਥੇ? ਤੁਹਾਡੇ ਬੱਚੇ, ਤੁਹਾਡੇ ਬੱਚੇ ਗੁਰਦੁਆਰੇ ਅਤੇ ਮਸਜਿਦ ਮੰਦਰਾਂ 'ਚ ਖੇਡਣ ਜਾਂਦੇ ਨੇ? ਜੇ ਉੱਥੇ ਖੇਡਣ ਜਾਂਦੇ ਨੇ ਤਾਂ ਮਸਜਿਦ ਵੀ ਖੇਡ ਲੈਣਗੇ। ਇੱਥੇ ਕੋਈ ਰੋਕਦਾ ਨਹੀਂ, ਇੱਥੇ ਹਿੰਦੂਆਂ ਦਾ ਮੁੰਡਾ ਮਸਜਿਦ ਵੀ ਖੇਡੀ ਜਾਵੇ ਨਾ, ਮੁਸਲਮਾਨਾਂ ਦਾ ਮੁੰਡਾ ਗੁਰਦੁਆਰੇ 'ਚ ਵੀ ਖੇਡੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਲੰਗਰ ਸਾਰੇ ਛਕਣ ਆ ਜਾਂਦੇ, ਮੈਂ ਵੀ ਚਲਿਆ ਜਾਂਦਾ, ਮੈਂ ਨਾਸਤਿਕ ਹਾਂ, ਮੈਂ ਏਥੀਐਸਟ ਹਾਂ ਦੋਸਤੋ, ਨੋਨ ਰਿਲੀਜੀਅਸ ਹਾਂ, ਮੇਰਾ ਰਾਈਟ ਆ, ਮੈਂ ਜਾ ਸਕਦਾ। ਕਿਉਂ? ਕਿਉਂਕਿ ਸਾਡੇ ਟੈਕਸ ਪੇਅਰ, ਉਹ ਟੈਕਸ ਜਾਂਦਾ ਨਾ ਉਹਨਾਂ ਦਾ, ਸਾਡੇ ਟੈਕਸ ਪੇਅਰ ਦੇ ਨਾਲ ਉਹਨਾਂ ਨੂੰ ਟੈਕਸ ਦੇ ਵਿੱਚ ਛੋਟ ਦਿੱਤੀ ਜਾਂਦੀ। ਮੈਨੂੰ ਕੋਈ ਰੋਕ ਨਹੀਂ ਸਕਦਾ ਮਾਈ ਦਾ ਲਾਲ, ਜੇ ਮੈਂ ਮਸਜਿਦ ਜਾਵਾਂ ਜਾਂ ਮੈਂ ਮੰਦਰ 'ਚ ਜਾਵਾਂ ਜਾਂ ਮੈਂ ਗੁਰਦੁਆਰੇ ਜਾਵਾਂ, ਕੋਈ ਨਹੀਂ ਰੋਕ ਸਕਦਾ, ਅਨਲੈਸ ਉੱਥੋਂ ਦੀ ਮੈਨੇਜਮੈਂਟ ਮੈਨੂੰ ਬੈਨ ਕਰ ਦੇ। ਅਤੇ ਪਹਿਲਾਂ ਬੈਨ ਕੀਤੇ ਹੀ ਹੋਏ ਆ, ਕਈ ਬੈਨ ਕੀਤੇ ਨੇ, ਜਿੱਥੇ ਬੈਨ ਕਰ ਦੇਣਗੇ ਨਾ ਜਾਵਾਂਗੇ, ਸਾਡਾ ਕਿਹੜਾ ਗੱਡਾ ਖੜਾ ਗੁਰਦੁਆਰੇ ਮੰਦਰ ਮਸਜਿਦਾਂ ਬਿਨਾਂ ਜਾਏ ਬਿਨਾਂ? ਐਡੀ ਕੋਈ ਗੱਲ ਨਹੀਂ ਹੈਗੀ। ਕੈਨੇਡਾ ਹੈ, ਇੱਥੇ ਲੋਕ ਸਿਆਣੇ ਨੇ, ਕਮੇਟੀਆਂ ਵਾਲੇ ਵੀ ਸਿਆਣੇ ਨੇ, ਪਰ ਆਹ ਬਹੁਤ ਮਾੜੀ ਗੱਲ ਆ। ਘੱਟੋ ਘੱਟ ਤੁਹਾਨੂੰ ਕੰਡੈਮ ਕਰਨੀ ਚਾਹੀਦੀ, ਰੇਡੀਓ 'ਤੇ ਨਾ ਆ ਕੇ ਕਰੋ, ਤੁਹਾਡੇ ਜੇ ਤੁਹਾਨੂੰ ਲੱਗਦਾ ਨਾ ਕਿਸੇ ਨੇ ਨਾਂ ਲਿਖ ਲੈਣੇ ਨੇ, ਨਾ ਆ ਕੇ ਕਰੋ, ਪਰ ਮਨ 'ਚ ਜ਼ਰੂਰ ਸੋਚੋ, ਇਹ ਸਾਡਾ ਸਮਾਜ ਗਲਤ ਪਾਸੇ ਤੁਰ ਰਿਹਾ, ਬਰੈਂਪਟਨ ਵੰਡਿਆ ਜਾ ਰਿਹਾ, ਇਹਦੇ ਵੰਡ ਦੇ ਨਤੀਜੇ ਮਾੜੇ ਨਿਕਲਣਗੇ। ਐਡੀ ਕੋਈ ਗੱਲ ਨਹੀਂ ਹੈਗੀ। ਮੈਂ ਕੋਈ ਮਸਜਿਦ ਨੂੰ ਪ੍ਰੇਮ ਨਹੀਂ ਕਰਦਾ, ਨਾ ਹੀ ਮੈਂ ਮੁਸਲਮਾਨ ਹਾਂ, ਨਾ ਹੀ ਮੈਂ ਹਿੰਦੂ ਹਾਂ। ਮੇਰੇ ਪਿਓ ਮੇਰਾ, ਮੇਰੀ ਮਾਂ, ਸਾਡਾ ਪਰਿਵਾਰ ਸਿੱਖ ਫੈਮਿਲੀ 'ਚੋਂ ਆ, ਸਿੱਖ ਫੈਮਿਲੀ ਸੀ, ਪਰ ਮੈਂ ਨੋਨ ਰਿਲੀਜੀਅਸ ਹਾਂ। ਅੱਛਾ, ਸਾਡੇ ਵੀ ਕੋਈ ਕੱਟੜ ਸਿੱਖ ਨਹੀਂ ਸੀ, ਕੋਈ ਫਰਕ ਨਹੀਂ ਪੈਂਦਾ ਗਾ। ਪਿੰਡਾਂ ਵਾਲੇ ਇਹੋ ਜਿਹੇ ਹੁੰਦੇ ਨੇ, ਬੜੇ ਲਿਬਰਲ ਹੁੰਦੇ ਨੇ ਪਿੰਡਾਂ ਦੇ ਵਿੱਚੋਂ। ਅੱਛਾ, ਵੈਸੇ ਤਾਂ ਚਲੋ ਹੁਣ ਪਤਾ ਨਹੀਂ ਕਈ ਕੋਈ ਕੱਟੜ ਸਿੱਖ ਔਖਾ ਨਾ ਹੋ ਜਾਵੇ, ਵੈਸੇ ਤਾਂ ਸਿੱਖ ਧਰਮ ਹੈ ਨਾ ਜਿਹੜਾ, ਇਹ ਵੈਸੇ ਹੀ ਬਹੁਤ ਲਿਬਰਲ ਆ। ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸੋਚ ਦਿੱਤੀ ਹੈ ਨਾ ਸਿੱਖਾਂ ਨੂੰ, ਮੈਂ ਤਾਂ ਖੈਰ ਦਾਵਾ ਨਹੀਂ ਕਰ ਸਕਦਾ, ਮੈਂ ਤਾਂ ਹੈ ਨੋਨ ਰਿਲੀਜੀਅਸ ਅਗੇਨ, ਉਹ ਬੜੀ ਲਿਬਰਲ ਸੋਚ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦੀ ਬਾਣੀ ਆ, ਬਾਬੇ ਫਰੀਦ ਦੀ ਬਾਣੀ ਵੀ ਹੈਗੀ ਆ, ਨਾਮਦੇਵ ਵੀ ਬਾਣੀ ਦੀ ਆ, ਤਰਲੋਚਨ ਭਗਤ ਦੀ ਬਾਣੀ ਵੀ ਹੈਗੀ ਆ, ਭਗਤ ਕਬੀਰ ਦੀ ਵੀ ਬਾਣੀ ਹੈਗੀ ਆ। ਇਹ ਪੰਜਾਬ ਤਾਂ ਧਰਮਾਂ 'ਚ ਵੰਡਿਆ ਹੀ ਨਹੀਂ ਸੀ ਹੋਇਆ, ਇਹ ਤਾਂ ਹੁਣ ਵੰਡਤਾ। ਅਸੀਂ ਹੈਰਾਨ ਹਾਂ ਵੀ ਬਰੈਂਪਟਨ ਵੀ ਕਿਉਂ ਵੰਡਿਆ ਜਾ ਰਿਹਾ, ਬੜਾ ਦੁੱਖ ਹੁੰਦਾ। ਮੈਨੂੰ ਲੱਗਦਾ ਜੀ ਆਪਾਂ ਬ੍ਰੇਕ ਲੈ ਲਈਏ ਹੁਣ। ਇੱਕ ਕਾਲਰ ਆ, ਹਾਂਜੀ ਤੁਸੀਂ ਆਉਂਦਾ ਯਾਰ ਹੋ ਜੀ?
ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਕਿਹੜੀ ਗੱਲ ਕਰ ਰਹੇ ਨਾ ਤੁਸੀਂ ਕਿ ਧਰਮ ਦੇ ਜਿੱਦਾਂ ਵੀ ਆਹ ਵੰਡੀਆਂ ਪੈ ਰਹੀਆਂ ਆ, ਆਹ ਹੋ ਰਿਹਾ ਹੈ ਨਾ? ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਤੁਸੀਂ ਕਹਿੰਦੇ ਆ ਵੀ ਮੈਂ ਨਾਸਤਿਕ ਲਾ ਲਓ ਜਾਂ ਮੈਂ ਰਿਲੀਜੀਅਸ ਨਹੀਂ ਮੰਨਦਾ, ਹੈ ਨਾ, ਹਰੇਕ ਨੂੰ ਹੱਕ ਹੈਗਾ ਆ ਆਪਣਾ ਵੀ ਉਹ ਮੰਨੇ ਕੋਈ ਨਾ ਮੰਨੇ, ਕੋਈ ਇਹਦੇ ਵਿੱਚ ਕਿਸੇ ਨੂੰ ਲੈਣ ਦੇਣ ਨਹੀਂ ਹੈਗਾ, ਹੈ ਨਾ।
ਹਾਂਜੀ।
ਪਰ ਤੁਸੀਂ ਜਦੋਂ ਜਿਹੜੀਆਂ ਗੱਲਾਂ ਕਰਦੇ ਆ, ਜਦੋਂ ਤੁਸੀਂ ਬੋਲਦੇ ਆ ਭਾਜੀ, ਹੈ ਨਾ, ਕਿਉਂਕਿ ਟੂ ਮੱਚ, ਯਾਨੀ ਕਿ ਮੈਨੂੰ ਤਾਂ ਇੱਦਾਂ ਲੱਗਦਾ ਵੀ ਤੁਸੀਂ ਅਗੇਂਸਟ ਹੈ ਨਾ ਚੀਜ਼ਾਂ,
ਬਿਲਕੁਲ ਅਗੇਂਸਟ ਆ ਜੀ।
ਨਹੀਂ ਨਹੀਂ, ਤੁਸੀਂ ਆਪਣੀ ਵੀ ਗੱਲ ਰੱਖਿਆ ਕਰੋ ਵੀ ਜਿਹੜਾ ਨਾ ਕਿ ਆਪਾਂ ਇੱਕ ਟਾਈਮ ਪਾਸ ਕਰਨ ਲਈ ਧਰਮ ਦਾ ਮੁੱਦਾ ਛੇੜ ਲਈਏ, ਹੈ ਨਾ, ਹਾਂ ਉਹ ਤੁਹਾਡੀ ਨਿਗਾਹ ਦੇ ਵਿੱਚ ਮਾੜਾ ਹੈਗਾ ਆ, ਠੀਕ ਆ, ਉਹ ਨਹੀਂ ਉਹ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਂਦਾ ਆ, ਉਹ ਲੋਕਾਂ ਨੂੰ ਗਲਤ ਰਸਤੇ 'ਤੇ ਪਾਉਂਦਾ, ਠੀਕ ਆ, ਉਹ ਕਰਦੇ ਆ, ਪਰ ਇਹਨਾਂ ਨੂੰ ਮੁੱਖ ਰੱਖ ਕੇ ਤੁਸੀਂ ਆਪਣੀ ਗੱਲ ਰੱਖੋ ਵੀ ਚੰਗਾ ਕੀ ਹੈਗਾ, ਉਹ ਰੱਖੋ, ਤੁਹਾਨੂੰ ਕੋਈ ਨਹੀਂ ਯਾਨੀ ਕਿ ਉਹ 'ਚ ਕਹੂਗਾ ਵੀ ਤੁਸੀਂ ਇਹ ਕਿਉਂ ਕਹਿ ਰਹੇ ਆ। ਆਪਣੀ ਲਾਈਨ ਵੱਡੀ ਕਰੋ, ਨਾ ਕਿ ਉਹ ਲਾਈਨ ਛੋਟੀ ਕਰਨ ਦੀ ਟਰਾਈ ਕਰੋ, ਆਪਣੀ ਵੱਡੀ ਕਰਨੀ ਚਾਹੀਦੀ ਆ ਭਾਜੀ, ਇਟਸ ਟੂ ਮੱਚ ਆ, ਯਾਨੀ ਕਿ ਠੀਕ ਆ, ਤਾਂ ਤੁਸੀਂ ਆਪਣੀ ਸੋਚ ਰੱਖੋ, ਤੁਹਾਨੂੰ ਮੁਬਾਰਕ ਆ, ਜਿਹੜੇ ਧਰਮੀ ਲੋਕ ਹੈਗੇ ਉਹ ਆਪਣੀ ਰੱਖਣ, ਉਹਨਾਂ ਨੂੰ ਮੁਬਾਰਕ ਆ ਨਾ, ਪਰ ਤੁਸੀਂ ਉਹਨੂੰ ਲੈ ਕੇ ਟਾਰਗੇਟ ਕਰ ਕਰਕੇ ਏਅਰ ਦੇ ਉੱਪਰ ਜੇ ਤੁਹਾਡਾ ਇਹ ਪੇ ਕਰਦੇ ਆ ਤੁਸੀਂ ਜਾਂ ਤੁਹਾਡਾ ਇਹ ਪ੍ਰੋਗਰਾਮ ਆ, ਠੀਕ ਆ, ਇਹਦੇ ਆ ਰਿਸਪੋਂਸੀਬਿਲਟੀ ਵੀ ਹੈਗੀਆਂ। ਮੈਨੂੰ ਲੱਗਦਾ ਜਿੱਦਾਂ ਤੁਸੀਂ ਗੱਲ ਕਰਦੇ ਇੱਦਾਂ ਜ਼ਿਆਦਾ ਲੋਕਾਂ ਦੇ ਵਿੱਚ ਭਾਵਨਾ ਜਿਹੜੀ ਕਿ ਨਫ਼ਰਤ ਪੈਦਾ ਹੁੰਦੀ ਆ। ਤੁਸੀਂ ਆਪਣੀ ਗੱਲ ਜ਼ਰੂਰ ਰੱਖੋ ਵੀ ਆਹ ਕਰਨਾ ਚਾਹੀਦਾ ਸਾਨੂੰ, ਹੈ ਨਾ, ਮੈਂ ਇਸ ਚੀਜ਼ ਨੂੰ ਫੋਲੋ ਕਰਦਾ, ਇਹ ਵਧੀਆ ਆ,
ਬਿਲਕੁਲ ਠੀਕ ਆ। ਤੁਹਾਡੀ ਗੱਲ, ਤੁਹਾਡੇ ਆਪਣੇ ਵਿਚਾਰ ਚਲੇ ਗਏ ਨੇ, ਗੱਲ ਤਾਂ ਇਹ ਚੱਲ ਰਹੀ ਹੈ ਬਰੈਂਪਟਨ ਦੇ ਵਿੱਚ, ਤੁਸੀਂ ਸ਼ਾਇਦ ਖਬਰ ਨਹੀਂ ਪੜ੍ਹੀ, ਤੁਸੀਂ ਸ਼ਾਇਦ ਰੇਡੀਓ ਬਾਅਦ 'ਚ ਔਨ ਕੀਤਾ, ਇੱਕ ਏਰੀਆ ਦੇ ਵਿੱਚ 4 ਮੰਦਰ ਨੇ ਜੀ, 4 ਗੁਰਦੁਆਰਿਆਂ ਨੇ, ਇੱਕ ਮਸਜਿਦ ਖੁੱਲ੍ਹਣ ਲੱਗੀ ਆ, ਉਹ ਕਹਿੰਦੇ ਮਸਜਿਦ ਖੁੱਲ੍ਹਣ ਦੇ ਨਾਲ ਸਾਡੇ ਬੱਚਿਆਂ ਦੀ ਸੇਫਟੀ ਆ, ਫਲਾਨਾ ਫਲਾਨਾ, ਉਹ ਨਹੀਂ ਖੁੱਲ੍ਹਣ ਦੇਣੀ। 649 ਬੰਦੇ ਇਕੱਠੇ ਹੋਏ ਜਿਹੜੇ ਕਦੇ ਵੀ ਕੋਈ ਬਰੈਂਪਟਨ ਦਾ ਸਾਂਝਾ ਮੁੱਦਾ ਹੋਵੇ ਕਦੇ ਨਹੀਂ ਅੱਗੇ ਆਉਂਦੇ, ਗੱਲ ਤਾਂ ਉਹਦੀ ਚੱਲ ਰਹੀ ਆ।
ਨਹੀਂ ਭਾਜੀ ਮੈਂ ਸੁਣਿਆ ਤੁਹਾਡਾ ਪ੍ਰੋਗਰਾਮ, ਮੈਂ ਕਾਫੀ ਦੇਰ ਤੋਂ ਸੁਣ ਰਿਹਾ ਹਾਂ ਨਾ, ਗੱਲ ਤਾਂ ਚਾਹੇ ਚੱਲਦੀ ਹੋ ਭਾਜੀ, ਉਹਨਾਂ ਨੂੰ ਲੱਗੇ ਰਹਿਣ ਦੋ, ਉਹਨਾਂ ਨੂੰ ਕਰਨ, ਜੋ ਸਿਟੀ ਨੇ ਆਪੀ ਡਿਸਾਈਡ ਕਰਨੇ ਆ ਉਹ ਕਰ ਲੈਣ। ਜਿਹੜੇ ਤੁਸੀਂ ਇੱਕ ਵਿੱਚ ਬਹੁਤ ਵਧੀਆ ਗੱਲ ਕੀਤੀ ਸੀ ਵੀ ਜੋ ਗੌਰਮੈਂਟ ਪ੍ਰਾਈਵੇਟਾਈਜ਼ੇਸ਼ਨ ਕਰੀ ਜਾਂਦੀ ਆ, ਸਾਡੀ ਲੁੱਟ ਹੋ ਰਹੀ ਆ, ਉਹ ਐਮ ਆਰ ਆਈ ਹੋਵੇ ਚਾਹੇ ਹੋਸਪਿਟਲ ਹੋਵੇ ਜਾਂ ਲਾਇਸੈਂਸ ਆਫਿਸ ਹੋਵੇ, ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਨੂੰ ਜ਼ਿਆਦਾ ਜ਼ੋਰ ਦੇਣਾ ਚਾਹੀਦਾ। ਧਰਮ ਦੇ ਮੁੱਦੇ 'ਤੇ ਲੈ ਕੇ ਮੈਨੂੰ ਨਹੀਂ ਲੱਗਦਾ ਭਾਜੀ ਵੀ ਏਦਾਂ ਆਪਾਂ ਨੂੰ ਹਰ ਵੇਲੇ ਇਹ ਗੱਲਾਂ ਕਰੀ ਜਾਣੀਆਂ ਚਾਹੀਦੀਆਂ, ਹੈ ਨਾ। ਉਹ ਜਿਹਨੂੰ ਜਿਹੜਾ ਮੰਨਦਾ ਆ ਭਾਜੀ, ਉਹ ਮੁਬਾਰਕ ਆ ਉਸ ਬੰਦੇ ਨੂੰ, ਕਰੀ ਜਾਣ ਦਿਉ ਉਹਨਾਂ ਨੂੰ। ਤੁਸੀਂ ਆਪਣੀ ਲਾਈਨ ਵੱਡੀ ਕਰੋ, ਨਾ ਕਿ ਉਹਨਾਂ ਨੂੰ ਕ੍ਰਿਟੀਸਾਈਜ਼ ਕਰਕੇ ਉਹ ਇੱਦਾਂ ਆ, ਉਹ ਆ ਆ ਫਲਾਨਾ। ਉਹ ਪੜ੍ਹਿਆ ਲਿਖਿਆ ਬੰਦਾ ਮੈਨੂੰ ਲੱਗਦਾ ਨਹੀਂ ਕਰਨਾ ਚਾਹੀਦਾ, ਤੁਸੀਂ ਪੜ੍ਹੇ ਲਿਖੇ ਹੈਗੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਗੱਲਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਆ। ਹਾਂ, ਤੁਸੀਂ ਆਪਣਾ ਜ਼ਰੂਰ ਦੱਸੋ ਵੀ ਆਹ ਮੈਂ ਇਸ ਚੀਜ਼ ਨੂੰ ਫੋਲੋ ਕਰਦਾ, ਆਹ ਚੀਜ਼ ਇੱਦਾਂ ਆ, ਤਾਂ ਉਹਨੂੰ ਜਿੰਨਾ ਮਰਜ਼ੀ ਪ੍ਰਚਾਰ ਕਰੋ ਭਾਜੀ ਇਸ ਚੀਜ਼ ਦਾ।
ਧੰਨਵਾਦ ਜੀ, ਤੁਹਾਡਾ ਤੁਹਾਡੇ ਵਿਚਾਰ ਚੱਲੇ ਗਏ ਨੇ। ਪੜ੍ਹਿਆ ਲਿਖਿਆ ਬੰਦਾ ਹੀ ਕ੍ਰਿਟਿਸਿਜ਼ਮ ਕਰਦਾ ਜਿਹਦੇ ਕੋਲੇ ਆਪਦੀ ਮੈਥੋਡੋਲੋਜੀ ਕੋਈ ਨਹੀਂ,
ਆਪਣੇ ਦੂਸਰੇ ਦੇ ਹੱਕ ਨਹੀਂ ਨਾ ਹੈਗਾ ਕਰਨ ਦਾ ਵਿੱਚ।
ਦੇਖੋ ਜੀ, ਨਹੀਂ ਤੁਹਾਡੀ ਗੱਲ ਠੀਕ ਹੈ,
ਤੁਹਾਡੇ ਮੰਨਦੇ ਆ ਮੰਨੀ ਜਾਣ ਭਾਜੀ,
ਨਹੀਂ ਮੰਨੀ
ਉਹਨਾਂ ਨੂੰ ਕੱਲ ਕਹਿਣਾ
ਬਿਲਕੁਲ
ਤੁਸੀਂ ਗਲਤ ਆ, ਤੁਸੀਂ ਆ ਆ ਮੈਨੂੰ ਸੋਝੀ ਆ,
ਮੈਂ ਨੀ ਕਹਿੰਦਾ ਮੈਨੂੰ ਸੋਝੀ ਆ, ਮੈਂ ਨੀ ਕਹਿੰਦਾ।
ਜਦੋਂ ਭਾਜੀ ਆਪਾਂ ਆਹ ਲੈਕਚਰ ਦਿੰਨੇ ਆ ਤੇ ਨਾ ਮੋਰਲ ਬਾਅਦ ਚ ਇਹੀ ਨਿਕਲਦਾ ਵੀ ਜਿਹੜੇ ਬੰਦੇ ਉਹ ਮੰਨਣ ਵਾਲੇ ਆ ਉਹਨਾਂ ਨੂੰ ਨਹੀਂ ਸਮਝ ਹੈਗੀ।
ਜਿਹੜੇ ਬੰਦੇ ਮੰਨਣ ਵਾਲੇ ਆ ਨਾ ਬਾਈ ਜੀ, ਉਹਨਾਂ ਦਾ ਪ੍ਰਚਾਰ ਜਦੋਂ ਤੋਂ ਜੰਮੇ ਆ ਉਹ ਸੁਣਦੇ ਆਏ ਆ, 4 ਵਜੇ ਮੇਰੀ ਗੱਲ ਸੁਣੋ,
ਉਹਨਾਂ ਨੂੰ ਲੱਗੇ ਰਹਿਣ ਦਿਓ,
ਫਿਰ ਉਹ ਲੱਗੇ ਰਹਿਣ ਤੇ ਜਦੋਂ ਮੈਂ ਲੱਗਿਆ ਰਹਿੰਦਾ ਉਹਦੇ ਨਾਲ ਕੀ ਫਰਕ ਪੈਂਦਾ?
ਨਹੀਂ ਤੁਸੀਂ ਆਪਣੀ ਆਪਣੇ ਪੱਖ ਰੱਖੋ ਨਾ ਤੁਸੀਂ
ਬਾਈ ਜੀ, ਆਪਣੇ ਪੱਖ ਵੀ ਰੱਖਦੇ ਆ ਬਾਈ ਜੀ। ਵਿਗਿਆਨ ਤੇ ਨੁਕਤਾ, ਜਿਹੜਾ ਬੰਦਾ ਪ੍ਰਗਤੀ ਦਾ ਹਾਮੀ ਆ ਉਹਨੂੰ ਪੁਰਾਣੇ ਵਿਚਾਰਾਂ ਦੀ ਨੁਕਤਾਚੀਨੀ ਕਰਨੀ ਪੈਣੀ ਆ। ਜਿਹੜੇ ਬੰਦੇ 'ਚ ਨੁਕਤਾਚੀਨੀ ਸੁਣਨ ਦੀ ਹਿੰਮਤ ਨਹੀਂ ਨਾ, ਉਹ ਬੰਦਾ ਕੱਟੜ ਆ। ਇਹ ਸਾਰੇ ਧਰਮ ਅੱਗੇ ਹੀ ਅੱਗੇ ਵਧੇ ਨੇ, ਇੱਕ ਦੂਜੇ ਦੀ ਨੁਕਤਾਚੀਨੀ ਕਰਕੇ ਵਧੇ ਨੇ। ਵਿਗਿਆਨ ਆ ਜਿਹੜਾ, ਮੈਂ ਤਾਂ ਤੁਹਾਨੂੰ ਇੱਕ ਪੈਰਲਲ ਇੱਕ ਥੜਾ ਦਿੱਤਾ,
ਜਿਹੜਾ ਤੁਹਾਡਾ ਵਿਚਾਰਧਾਰਾ ਆ ਤੁਸੀਂ ਉਹਦੇ 'ਚ ਕਮੀ ਲੱਭ ਕੇ ਉਹਨੂੰ ਸੁਧਾਰਨ ਦੀ ਟਰਾਈ ਕਰੋ ਨਾ।
ਉਹ ਤਾਂ ਸੁਧਾਰਦੇ ਆ ਜੀ,
ਉਹਦੇ 'ਚ ਕਮੀ ਸੀਗੀ ਆ, ਮੈਂ ਹੁਣ ਉਹਨੂੰ
ਬਾਈ ਜੀ ਕਿਰਪਾਨਾ ਚੱਕ ਕੇ ਮੇਰੀ ਗੱਲ ਸੁਣੋ, ਗੁਰਦੁਆਰੇ ਮੰਦਰਾਂ ਦੀ ਲੜਾਈ ਇਹ ਲੜਦੇ ਨੇ, ਕਿੰਤੂ ਪਰੰਤੂ ਇਹਨਾਂ ਦਾ ਹੀ ਹੋਣਾ, ਅਸੀਂ ਤਾਂ ਲੜਦੇ ਨੀ, ਇਹ ਮੈਂ ਤਾਂ ਉੱਥੇ ਲੜਿਆ ਨੀ। ਦੇਖੋ ਮੇਰੀ ਗੱਲ ਸੁਣੋ,
ਮੈਂ ਉਹੀ ਗੱਲ ਕਹਿਣਾ,
ਨਹੀਂ ਨਹੀਂ ਤੁਹਾਡੀ ਗੱਲ ਆ ਗਈ ਬਾਈ ਜੀ, ਤੁਹਾਡੀ ਗੱਲ ਆ ਗਈ, ਤੁਸੀਂ ਹੁਣ ਚੁੱਪ ਕਰ ਜਾਓ, ਤੁਹਾਡੀ ਗੱਲ ਆ ਗਈ, ਤੁਹਾਡੀ 4 ਵਾਰੀ ਮੈਂ ਸੁਣ ਲਈ ਗੱਲ,
ਮੇਰਾ ਪ੍ਰੋਗਰਾਮ ਆ ਤੇ ਮੈਂ ਇਦਾਂ ਲੁਕਨਾਈਜ਼ ਭਾਜੀ।
ਕੋਈ ਗੱਲ ਨੀ, ਜਿਹਨੂੰ ਨਾਨਾਇਸ਼ ਲੱਗੇ ਜੀ ਫਿਰ ਕੀ ਹੋ ਗਿਆ, ਡੈਮੋਕ੍ਰੇਸੀ 80% ਬੰਦੇ ਆ ਜਿਹੜੇ,
ਡੈਮੋਕ੍ਰੇਸੀ ਦੇ ਵਿੱਚ ਇਹਦਾ ਮਤਲਬ ਇਹ ਨੀਗਾ ਵੀ ਤੁਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕਰੀ ਚਲੋ,
ਕ੍ਰਿਟੀਸਾਈਜ਼ ਕਰਨਾ ਹੱਕ ਹੈ ਜੀ, ਡੈਮੋਕ੍ਰੇਸੀ ਦਾ ਹੁੰਦਾ ਹੀ ਕ੍ਰਿਟੀਸਿਜ਼ਮ ਆ ਬਾਈ ਜੀ, ਤੁਸੀਂ ਡੈਮੋਕ੍ਰੇਸੀ ਬਾਰੇ ਪੜ੍ਹੋ ਨਾ,
ਹੈਲਦੀ ਕਰੋ,
ਹੈਲਦੀ ਕਰਦੇ ਆ ਜੀ, ਹੈਲਦੀ ਆ,
ਹੈਲਦੀ ਨਹੀਂ ਹੈਗਾ ਭਾਜੀ ਇਹ ਨਫਰਤ।
ਬਾਈ ਜੀ ਕਿਸੇ ਨੂੰ ਪਰੌਂਠਾ ਹੈਲਦੀ ਲੱਗਦਾ, ਕਿਸੇ ਨੂੰ ਨਹੀਂ ਹੈਲਦੀ ਲੱਗਦਾ, ਉਹਦੇ 'ਚ ਤਾਂ ਪਰੌਂਠਾ ਖਾਣ ਵਾਲਾ ਸੋਚੇ ਹੁਣ
ਤੁਸੀਂ, ਇਹ ਚੀਜ਼ ਨਫ਼ਰਤ ਪਾਉਂਦੇ ਆ ਹੋਰ।
ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਬਹੁਤ ਬਹੁਤ। ਮੇਰੀ ਗੱਲ ਲੱਗਦੀ ਨਫ਼ਰਤ ਜਦੋਂ ਇੱਕ ਦੂਜੇ ਖਿਲਾਫ਼ ਕਿਰਪਾਨਾ ਚੱਕਦੇ ਨੇ, ਜਦੋਂ ਕਤਲ ਕਰਦੇ ਨੇ ਵੀ ਤੂੰ ਦੂਜੇ ਧਰਮ ਦਾ, ਜਦੋਂ ਨਾਸਤਿਕਾਂ ਨੂੰ ਕਤਲ ਕਰਦੇ ਨੇ ਉਦੋਂ ਤੁਹਾਨੂੰ ਚੰਗੀ ਨਹੀਂ ਲੱਗਦੀ ਗੱਲ? ਮੇਰੀ ਗੱਲ ਅੱਜ ਮਾੜੀ ਲੱਗ ਗਈ, ਉੱਥੇ 650 ਬੰਦਾ ਇਕੱਠਾ ਹੋਇਆ, ਉਹ ਮਸਜਿਦ ਬਣ ਨਹੀਂ ਦਿੰਦਾ, ਉਹਨਾਂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਤੁਹਾਨੂੰ? ਇਹ ਡੈਮੋਕ੍ਰੇਸੀ ਆ ਬਾਈ ਜੀ, ਇੱਥੇ ਸਾਰੇ ਬੰਦੇ ਆਪਦਾ ਪ੍ਰਚਾਰ ਕਰ ਸਕਦੇ ਨੇ। ਇੱਕ ਧਰਮ ਦੂਜੇ ਧਰਮ ਨੂੰ ਨਿੰਦ ਕੇ ਕਤਲ ਕਰਕੇ ਅੱਗੇ ਵੱਧਦਾ, ਉਦੋਂ ਤੁਹਾਨੂੰ ਚੰਗਾ ਨਹੀਂ ਲੱਗਦਾ? ਉਹਨਾਂ ਦੀਆਂ ਕਿਰਪਾਨਾਂ ਵਰਸ਼ੇ ਬੜੇ ਮਿੱਠੇ ਲੱਗਦੇ ਤੁਹਾਨੂੰ, ਮੇਰੇ ਸ਼ਬਦ ਭੈੜੇ ਲੱਗਦੇ ਤੁਹਾਨੂੰ? ਇਹ ਤਾਂ ਬਾਈ ਜੀ ਕ੍ਰਿਟਿਸਿਜ਼ਮ, ਕ੍ਰਿਟੀਸਿਜ਼ਮ ਅਤੇ ਸੈਲਫ ਕ੍ਰਿਟੀਸਿਜ਼ਮ, ਇਸੇ ਨਾਲ ਤਾਂ ਦੁਨੀਆ ਅੱਗੇ ਮਤਲਬ ਵੱਧਦੀ ਆ। ਵਿਗਿਆਨ ਕਿਸੇ ਦਾ ਕ੍ਰਿਟੀਸਿਜ਼ਮ ਵੀ ਨਾ ਕਰੇ, ਕਮਾਲ ਆ। ਸਾਰੇ ਗ੍ਰੰਥ ਭਰੇ ਪਏ ਨੇ ਦੂਜਿਆਂ ਦਾ ਕ੍ਰਿਟੀਸਿਜ਼ਮ ਕਰਨ ਦੇ ਬਾਰੇ, ਉਹ ਤੁਹਾਨੂੰ ਬੜੇ ਮਿੱਠੇ ਲੱਗਦੇ ਨੇ। ਲਓ ਜੀ ਆਪਾਂ ਬ੍ਰੇਕ ਲੈ ਲਈਏ ਛੋਟੀ ਜੀ।
ਇਹਨਾਂ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ।
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
6478562516। Homeopathy for better health.
Appointment li visit karo sujokhomeoclinic.com te.
In our holidays, no one more happy, warm and delicious banao. Pizza Depot de pizzas na tasty banao. So, jodo bhi hun tusi pizza khaona, ta pizza bas Pizza Depot to hi leona. Kyunki taste, toppings te swaad la pizza, sirf Pizza Depot to hi milu. Also, try our 50 flavors of chicken wings and loaded butter chicken or Shahi Paneer fries. Serving your favorite hot and yummy pizzas with over 40 locations. Order online at pizzadepot.ca. For franchise inquiries, call at 905-458-9711. Pizza Depot, wishing you all happy Happy Holidays and Happy New Year!
ਕਾਲ, ਪਹਿਲੇ ਕਾਲਰ, ਹਾਂਜੀ ਤੁਸੀਂ ਆਉਂਦੇ ਰਹੋ ਜੀ।
ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ
ਅਕਾਲ ਜੀ।
ਵੀਰ ਜੀ, ਬਚਪਨ ਦੇ ਵਿੱਚ ਇੱਕ ਸੀਗੀ ਆਪਣਾ ਸ਼ਬਦ ਕਬੀਰ ਜੀ ਦਾ, ਲੋਕ ਨੂੰ ਰਾਮ ਖਿਲਾਉਣਾ ਜਾਣਾ। ਹਾਂਜੀ,
ਵਾਹ ਜੀ ਵਾਹ, ਕਿਆ
ਬਾਤ। ਉਸ ਕਬੀਰ ਨੂੰ ਵੀ ਕੋਈ ਅੰਦਰ ਥੋੜਾ ਵੜਨ ਦਿੰਦਾ ਸੀ ਕਿਸੇ ਮੰਦਰ ਦੇ।
ਹਾਂਜੀ ਹਾਂਜੀ।
ਤੇ ਇਹ ਅਸੀਂ ਉਦੋਂ ਹੀ ਵੇਖਿਆ ਵੀ ਵਾਕਈ ਕਬੀਰ ਜੀ ਦੀ ਜਿਹੜੀ ਗੱਲ ਆ ਇਹ ਸਹੀ ਵੀ ਆ। ਅਸੀਂ ਜਦੋਂ ਆਲੇ ਦੁਆਲੇ ਦੇਖਿਆ ਤਾਂ ਉਹੀ ਹੋ ਰਿਹਾ, ਅੱਜ ਵੀ ਉਹ ਹੋ ਰਿਹਾ। ਤੇ ਇਹ ਇੱਕ ਸੋਚਣ ਵਾਲੀ ਗੱਲ ਹੈ, ਉਹ 700-800 ਸਾਲ ਪੁਰਾਣੀ ਗੱਲ ਜਿਹੜੀ ਆ, ਉਦੋਂ ਵੀ ਇਹੋ ਜਿਹੀ ਸੁਸਾਇਟੀ ਸੀਗੀ ਜਦੋਂ।
ਵੀਰ ਜੀ ਬਲਵਿੰਦਰ ਜੀ, ਵੀਰ ਜੀ ਅੱਧਾ ਮਿੰਟ ਹੋਲਡ ਕਰਿਓ, ਬਸ ਅੱਧਾ ਮਿੰਟ। ਕਬੀਰ ਸਾਹਿਬ ਕਹਿੰਦੇ ਨੇ, ਬਾਹਮਣ ਨੂੰ ਕਹਿੰਦੇ ਨੇ ਉੱਚੀ ਜਾਤ ਵਾਲੇ ਨੂੰ, ਬਈ ਜੇ ਭਾਈ ਤੂੰ ਮਤਲਬ ਉਹ ਹੀ ਆ ਤੇ ਫਿਰ ਹੋਰ ਰਸਤੇ ਕਿਉਂ ਨਹੀਂ ਆਇਆ ਜੇ ਤੂੰ ਉੱਚਾ। ਮੈਂ ਆ ਜਿਹੜੇ ਵੀਰ ਜੀ ਕੁਐਸਚਨ ਕਰਕੇ ਗਏ ਨੇ, ਉਹਨਾਂ ਨੂੰ ਰਾਏ ਦੇਣੀ ਚਾਹੀਦੀ ਹੈ ਜਦੋਂ ਕਬੀਰ ਨੂੰ ਕਹਿੰਦੇ ਭਾਈ ਆਪਣੀ ਲਾਈਨ ਖਿੱਚੀ ਜਾ, ਤੂੰ ਬ੍ਰਾਹਮਣ ਦੀ ਨੁਕਤਾ ਚੀਨੀ ਕਿਉਂ ਕਰਦਾ। ਚਲੋ ਬਸ ਅੱਗੇ ਚਲੋ ਹੁਣ। ਹਾਂਜੀ
ਹਾਂਜੀ, ਮਤਲਬ ਇਹ ਵੀ ਜਿਹੜਾ ਸਿੱਖ ਹੋਣਾ ਨਾ, ਇਹ ਜ਼ਰੂਰੀ ਨਹੀਂ ਕਿ ਅਸੀਂ ਫਿਰਕਾ ਪ੍ਰਸਤ ਜਾਂ ਮਤਸਬੀ ਹੋਣਾ। ਸਿੱਖ ਦਾ ਤੇ ਗੁਰੂ ਨੇ ਪਹਿਲਾਂ ਡੈਫੀਨੇਸ਼ਨ ਦਿੱਤੀ ਸੀ ਸਿੱਖਣਾ ਆ, ਤਾਂਹੀਓ ਸਾਡੇ ਗੁਰੂ ਮੱਕੇ ਤੱਕ ਗਏ। ਹਾਂਜੀ, ਮੈਂ ਹੁਣ ਕ੍ਰਿਸਚੀਅਨਿਟੀ ਵੀ ਸਟੱਡੀ ਕਰਦਾ ਰਹਿੰਦਾ, ਇਸਲਾਮ ਵੀ, ਬੁੱਧਿਜ਼ਮ, ਜੋ ਵੀ ਹੋਵੇ, ਕਿਉਂਕਿ ਮੈਂ ਸਿੱਖ ਹਾਂ। ਹਾਂਜੀ, ਤੇ ਸਿੱਖ ਦਾ ਮਤਲਬ ਹੁੰਦਾ ਸਟੂਡੈਂਟ, ਤੇ ਮਤਲਬ ਇਹ ਸਾਡੇ ਕੋਈ ਬੰਦਿਸ਼ ਨਹੀਂ ਹੈਗੀ। ਬਾਕੀ ਜਿਹੜੇ ਬੰਦੇ ਕਹਿੰਦੇ ਆ ਬਣ ਦੇਣਾ ਜਾਂ ਨਹੀਂ ਬਣ ਦੇਣਾ, ਇਹਨਾਂ ਨੇ ਤਾਂ ਏਜੰਡਾ ਹਾਈਜੈਕ ਕੀਤਾ ਹੁੰਦਾ, ਇਹਨਾਂ ਦੀ ਆਈਡੈਂਟੀ, ਇਹਨਾਂ ਦਾ ਸਟੈਟਸ ਉਸ ਚੀਜ਼ ਨਾਲ ਜੁੜਿਆ ਹੁੰਦਾ। ਇਹ ਸਟੈਟਸ ਦੀ ਖਾਤਰ ਲੜ ਰਿਹਾ, ਕੋਈ ਧਰਮ ਦੀ ਖਾਤਰ ਥੋੜਾ ਲੜ ਰਿਹਾ। ਧਰਮ ਦੀ ਖਾਤਰ ਬੰਦਾ ਕਦੀ ਲੜਦਾ ਹੀ ਨਹੀਂ ਕਦੀ ਵੀ। ਹਾਂਜੀ, ਧਰਮ ਦੀ ਖਾਤਰ ਤਾਂ ਬੰਦਾ ਹਮੇਸ਼ਾ ਅਗਲਿਆਂ ਨੂੰ ਇਹੀ ਦੱਸੇਗਾ ਵੀ ਵੇਖੋ ਇਹਨਾਂ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਆ ਤੁਹਾਨੂੰ ਲੱਗਦੀਆਂ ਆ ਉਹ ਤੁਸੀਂ ਰੱਖ ਲਓ, ਜਿਹੜੀਆਂ ਮਾੜੀਆਂ ਗੱਲਾਂ ਨਾ ਉਧਰਲੇ ਪਾਸੇ ਜਾਓ। ਉਹ ਮੱਤ ਵੱਲ ਨਹੀਂ ਨਾ ਚੱਲਦੇ ਹੈਗੇ, ਗੱਲ ਤਾਂ ਉਹਦੇ ਵਿੱਚ ਜਿਹੜੀ ਪੋਲੀਟਿਕਸ ਵੜ ਗਈ ਆ, ਆਪਣੇ ਸਟੈਟਸ ਵੜ ਗਏ ਆ, ਉਹ ਟ੍ਰਬਲ ਖੜੀ ਕਰਦੇ ਆ। ਬਾਕੀ ਇਹ ਆ ਭਈ ਜਿਹੜੀ ਸਪਿਰਚੁਐਲਿਟੀ ਆ ਇਹ ਬੰਦੇ ਦੇ ਵਿੱਚ ਹੀ ਹੁੰਦੀ ਆ, ਬਸ ਇਹ ਮੰਦਰ ਦੇ ਵਿੱਚੋਂ ਜਾ ਕੇ ਲੱਭ ਲਈਏ। ਹੁਣ ਲੋਕੀ ਸਾਰੇ ਤੀਰਥਾਂ ਤੇ ਜਾ ਆਉਂਦੇ, ਸੈਟਿਸਫੈਕਸ਼ਨ ਤੇ ਨਹੀਂ ਉਹਨਾਂ ਦੀ ਹੁੰਦੀ। ਜਿਹੜੀ ਹੋਣੀ ਆ ਉਹ ਪਿੰਡ 'ਚ ਇੱਕ ਛੋਟਾ ਜਿਹਾ ਕਿਸਾਨ ਹੁੰਦਾ, ਨਾ ਕਦੇ ਗੁਰਦੁਆਰੇ ਗਿਆ ਨਾ ਕਿਤੇ ਹੋਰ, ਉਹਨੂੰ ਉਹਦੇ ਨਾਲ ਗੱਲ ਕਰਕੇ ਦੇਖੋ, ਉਹਦੇ ਅੰਦਰ ਇੰਨੀ ਸਪਿਰਚੁਐਲਿਟੀ, ਇੰਨਾ ਰੱਬ ਹੁੰਦਾ ਕਿ ਬੰਦੇ ਦਾ ਮਨ ਖੁਸ਼ ਹੋ ਜਾਂਦਾ ਗੱਲ ਕਰਕੇ ਜੀ।
ਧੰਨਵਾਦ। ਸਾਡੇ ਨਾਲ ਦੋ ਕਾਲਰ ਹੋਰ ਨੇ। ਹਾਂਜੀ ਹਾਂਜੀ, ਕੱਟੀ ਗਈ ਜੀ ਗਲਤੀ ਨਾਲ ਇੱਧਰੋਂ ਤੁਹਾਡੀ ਕਾਲ, ਮਾਫੀ ਚਾਹੁੰਦੇ। ਦੋ ਕਾਲਰ ਹੋਰ ਨੇ ਜੀ ਸਾਡੇ ਨਾਲ, ਅੱਧਾ ਅੱਧਾ ਮਿੰਟ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਆਉਣ ਦਾ ਯਾਰ ਹੋ ਜੀ। ਹਾਂਜੀ ਹਾਂਜੀ, ਤੁਸੀਂ ਆਉਣ ਦਾ ਯਾਰ ਹੋ ਜੀ।
ਹੈਲੋ, ਹਾਂਜੀ
ਹਾਂਜੀ ਹਾਂਜੀ, ਅੱਧਾ ਮਿੰਟ ਆਪਣੇ ਕੋਲ।
ਹਾਂਜੀ, ਉੱਥੇ 648 ਬੰਦੇ ਗਏ ਹੋਣੇ ਆ, ਮੈਂ ਤਾਂ ਬੰਦਾ ਤੁਹਾਡੇ ਨਾਲ ਗੱਲਾਂ ਕਰਕੇ ਗਿਆ ਜਿਹੜਾ। ਬਾਕੀ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਦੇਖੋ ਕਿੱਥੇ ਕਿੱਥੇ, ਕਦੇ ਗੋਰਖਨਾਥ ਨਾਲ, ਕਦੇ ਮੱਕੇ ਜਾ ਕੇ ਕਾਢਾ ਲਿਆ, ਉਹਦਾ ਕੀ ਲੋੜ ਸੀ ਆਪਣੀ ਲੈਣ ਖਿੱਚਦੇ ਤਾਂ।
ਬਿਲਕੁਲ, ਧੰਨਵਾਦ। ਫਿਰ ਤਾਂ ਚਲੋ ਹੁਣ ਆਪਾਂ ਨੂੰ ਬਾਹਲੀ ਗੱਲ ਨਹੀਂ ਕਹਿਣੀ ਚਾਹੀਦੀ, ਪਰ ਜਦੋਂ ਹੁਣ ਤੁਸੀਂ ਬਾਬੇ ਨਾਨਕ ਦੀ ਗੱਲ ਯਾਦ ਕਰਾਈ ਆ, ਤੇ ਜਨੇਊ ਬਾਰੇ ਬਾਬੇ ਨਾਨਕ ਨੇ ਕੀ ਕਿਹਾ ਉਹ ਵੀ ਪੜ੍ਹ ਲਿਓ ਦੋਸਤੋ, ਜਿਹੜੇ ਲਾਈਨ ਦੀ ਗੱਲ ਕਰਦੇ ਨੇ। ਅਤੇ ਇਸ ਕਰਕੇ ਪ੍ਰਚਾਰ ਕਰਨਾ ਹਰ ਇੱਕ ਦਾ ਹੱਕ ਆ ਜੀ, ਦੂਰ ਦੂਰ ਜਾ ਕੇ ਕਰੋ, ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕਰੋ, ਠੀਕ ਆ? ਜਿਹਨੂੰ ਨਹੀਂ, ਜਿਹਨੇ ਆਪਣਾ ਕਰਨਾ ਉਹ ਵੀ ਕਰੇ, ਆਪਾਂ ਤਾਂ ਫਿਰ ਵੀ ਉਹਨਾਂ ਨੂੰ ਟਾਈਮ ਦੇਤਾ ਖੁੱਲ੍ਹਾ। ਇਸ ਕਰਕੇ ਬਲਵਿੰਦਰ ਵੀਰ ਜੀ ਦੀ ਲਾਈਨ ਗਲਤੀ ਨਾਲ ਕੱਟੀ ਗਈ ਸੀ, ਕੋਈ ਗੱਲ ਨਹੀਂ, ਜੀ ਹੁਣ ਸਮਾਂ ਹੋ ਗਿਆ ਸਮਾਪਤ, ਅੱਜ ਸਾਡੇ ਸਪੋਂਸਰ ਵੀ ਰਹਿ ਗਏ ਜੀ, ਕੋਈ ਗੱਲ ਨਹੀਂ, ਸੋਮਵਾਰ ਨੂੰ ਸਹੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਬ੍ਰੈਂਪਟਨ ਦੇ ਵਿੱਚ ਤੁਸੀਂ ਜ਼ਰੂਰ ਥੋੜ੍ਹਾ ਜਿਹਾ ਐਕਟਿਵ ਰਿਹਾ ਕਰੋ, ਘੱਟੋ ਘੱਟ ਸਾਡਾ ਨਕਸ਼ਾ ਨਾ ਜਿਹੜਾ ਉਹ ਖਰਾਬ ਨਹੀਂ ਹੋਣਾ ਚਾਹੀਦਾ, ਵੀ ਇਹ ਧਰਮਾਂ ਪਿੱਛੇ ਲੜਦੇ ਨੇ, ਬਸ। ਬਾਕੀ ਆਪਣੇ ਧਰਮ ਨੂੰ ਮੰਨੋ, ਜ਼ੋਰ ਨਾਲ ਮੰਨੋ, ਉਹ ਗੱਲ ਤੁਹਾਡੇ ਆਪ ਦੇ ਤੇ, ਮੰਨੋ ਜਾਂ ਨਾ ਮੰਨੋ। ਮਿਹਰਬਾਨੀ, ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Ladies and gentlemen, Boxing Day match te tuhada swagat hai. Mere sajje passe hai Sodhi Furniture da Ali Shan Furniture, te mere khabbe passe hai koi vi nahi. Jaante ho kyon?
ਇੰਟਰਟੇਨਮੈਂਟ ਓ ਪ੍ਰਵਾਸੀ ਮੀਡੀਆ ਗਰੁੱਪ ਪੇਸ਼ ਕਰਤੇ ਹੈ ਖਬਰਹਾਰ ਇੱਕ ਬਾਰ ਫਿਰ ਆਪਕੇ ਸ਼ਹਿਰ ਟੋਰਾਂਟੋ ਮੇ ਆਫਤਾਬ ਇਕਬਾਲ ਆਪਣੀ ਪੂਰੀ ਟੀਮ ਕੇ ਸਾਥ ਖਬਰਹਾਰ ਕਾਮੇਡੀ ਸ਼ੋ ਔਰ ਕਵਾਲੀ ਨਾਈਟ ਏਕ ਸਾਥ ਬੱਬੂ ਰਾਣਾ ਐਂਡ ਟੀਮ ਸੰਡੇ ਦਸੰਬਰ 25 शाम 5 बजे से रात 12 बजे तक एट चांदनी विक्टोरिया हॉल मिसिसागा में। फॉर टिकट्स एंड स्पॉन्सरशिप कॉल 416-895-5523 416-895-5523।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नु कॉल करो 416-655-2000।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यू थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप।